नाम श्री वाहे गुरु साहिब जी जैत सारी महला चौथा घर पहला चौपादे एक ओंकार सतगुर प्रसाद मेरा हियरै रतन नाम हर बसिया गुर हाथ धरियो मेरा माथा जन्म जन्म के किल विख दुख उतरे गुर नाम दियो रिन लाथा मेरा हियरै रतन नाम हर बसिया गुर हाथ धरियो मेरा माथा जन्म जन्म के किल विख दुख उतरे गुर नाम दियो रिन लाथा मेरे मन भज राम नाम सबे अर्था गुर पूरा हर नाम दृढ़ाया बिन नावे जीवन बिरथा रहाओ बिन गुर मूड भये है मन मुख ते मोह माया नित फाथा तिन साधु चरण ना सेवे कबहू तिन सब जन्म अकाथा जिन साधु चरण साध पाग सेवे तिन सफल जन्म सनाथा मोको कीजै दास दास दासन को हार दया तार जगन्नाथा हम अंधुले ज्ञानहीन अज्ञानी क्यों चल है मार्ग पंथा हम अंधुले को गुरु अंचल दीजै जन नानक चल है मिलंथा हम अंधुले ज्ञान हीन अज्ञानी क्यों चल है मार्ग पंथा हम अंधुले को गुरु अंचल दीजै जन नानक चल है मिलंथा वाहिगुरु जी का खालसा वाहिगुरु जी की फतेह
जीवन दाते धन धन सतगुरु श्री गुरु ग्रंथ साहिब महाराज जी की बख्शिशां भरी गोद विच सतगुरां दी निवाजी हुई धरती सिखी दे केंद्र श्री हरिमंदर साहिब जी की मुकद्दस पावन बारगाह दे उत्ते बैठे हुए सतसंगी जनों गुरदेव पिता जी का जो आदेश सानू होया सच्चे पातशाह जी का जो फरमान चवर तख्त शतर दे मालक शहनशाह जी ने جو حکم جاری کیتا گرو کے وزیر نے سچے پاتشاہ جی دے وزیر نے سانو سنایا شہنشاہ سنگھ آسن تے بیٹھے بول رہے تے جو ساڈے واسطے آدیش جاری ہویا بڑی سرت اکاگر کر کے من چت لا کے گرو کے درباری وزیراں پاسوں بچن آپ سن دے ہو صاحب نے اج بڑی دیالتا کیتی ہے ہر روز میرا ستگرو گفے ونڈدا ہے تے پاگاں والیاں روحاں چوڑیاں بھردیاں ستگر سدا دیال ہے بھائی بن پاگاں کیا پائی ہے ایک نظر کر ویکھے سب اوپر جیہا پاؤ تیہا پھل پائی پاؤ لے کے آئیے بھاونا لے کے آئیے جڈا وڈا بھاونا دا کاسا ہوئے گا اوڈی وڈی ستگر جی دی دیالتا دے اسیں پاتر بنا گے گرو دے دین اتے منصر نہیں ساڈے بھانڈے تے منصر ہے ساڈے کاسے تے نربھر ہے اسی کڈا کو وڈا کاسا لے کے آئے بھاونا چھوٹی ہے سمجھ لو بھانڈا چھوٹا ہے چمچے دے وچ رج جوگی چیز نہیں پیندی بھاونا دا بھانڈا وڈا کریے شردا بہتی ہوے پریت بہتی ہوے تے جیوں جیوں پریت بھاونا ودے گی تیوں تیوں ربی رحمتاں دے نال مالا مال ہوو گے ہر روز دی طرح اج وی دیالتا ونڈی جا رہی ہے بڑی پیاری بخشش مہاراج نے کیتی رہاؤ دی پنکتی وچ من نوں تے اے سمجھایا بھی جڑا لاہے گوچرا کرم ہے نا وہ ہے پاز پاج مطلب سمر تیا یاد کر اسیں راہ ترے جاندے بندے نوں پوچھدے ہاں بھی کس ارتھ آیا کس کام آیا منکھ بازار وچ ہوے منک دکان تے ہوئے تے اسی پوچھتے ہاں بھی کی لین آیا یہ جڑا ہے نا کس ارتھ آیا یہ دا مطلب یہی ہے بھی کی لین آیا کس ارتھ آیا کہ تیرے آن دا مقصد کی ہے گرو پاتشاہ جی کہندے بھی جے کوئی کھٹن جوگ ہے جے کوئی مقصد دی پورتی ہے تے پاج رام نام سب ارتھا اکٹھا کر واہگرو جی دا نام اے ارتھ ہے یہ لابھدائک ہے تے دوجی گل اے ملے گا کتھوں لابھ کھٹاں گے کتھوں نال ہر ایک پیر صاحب نے کھولیا کتے الجھن وچ نہیں سانو پایا جے منزل واسطے کیا تے رستہ بھی دسیا تے سچے بادشاہ جی کہندے گر پورا ہر نام درڑایا درڑ کون کروائے گا اندر وسائے گا کون کیویں ٹکے گا اندر جدوں گرو سر تے ہاتھ رکھے گا اے سنی کوٹھڑی رتناں نال بھر جائے گی جدوں سمرتھ گرو سر ہاتھ دھریو نام امولک رتن ہے امیر ہونا ہے شاہ بننا ہے دولت کھٹنی ہے کمائی کرنی ہے تے وہ کرنسی دیندے ہیں جڑی سب تو مہنگی ہے لوہا بھی مہنگا ہے پر سونے جنا مہنگا نہیں پتل بھی مہنگی ہے پر سونے جنی مہنگی نہیں چاندی بھی مہنگی ہے پر سونے جنی مہنگی نہیں سونا بھی مہنگا ہے پر ہیریاں جنا مہنگا نہیں رتنا جنا مہنگا نہیں وہ رتن پھر کسے قیمت دی سیما وچ ہون گے بینتی نو چنگی طرح سمجھو لوہے تو لے کے ہیریاں تک رتنا تک جڑے دنیاوی دسدے ہے انہاں دی پھر کوئی قیمت دی سیما ہوئے گی کوئی دام ٹکیا جا سکتا ہے کوئی بھا مٹھیا جا سکتا ہے
ਔਰ ਪ੍ਰਤੀਕ ਵਰਤ ਕੇ ਸਤਿਗੁਰੂ ਜੀ ਜੋ ਸਾਡੀ ਝੋਲੀ 'ਚ ਪਾਉਣਾ ਚਾਹੁੰਦੇ ਆ ਇਹ ਅਮੋਲਕ ਹੈ, ਇਹਦੀ ਕੀਮਤ ਇਹਦੀ ਜਿਹੜੀ ਹੈ ਹੱਦਬੰਦੀ ਉਹ ਨਹੀਂ ਮਿਥੀ ਜਾ ਸਕਦੀ। ਇਸ ਲਈ ਕਿਹਾ ਨਾਮ ਅਮੋਲਕ ਰਤਨ ਹੈ। ਤੁਸੀਂ ਦੁਕਾਨ 'ਤੇ ਜਾ ਕੇ ਹੀਰੇ ਦੀ ਕੀਮਤ ਪੁੱਛ ਸਕਦੇ ਹੋ, ਪਰ ਇੱਥੇ ਆ ਕੇ ਇਸ ਹੀਰੇ ਦੀ, ਇਸ ਰਤਨ ਦੀ ਪ੍ਰਤੀਕ ਵਰਤਿਆ। ਰਤਨ ਕੋਈ ਸਥੂਲ ਚੀਜ਼ ਨਹੀਂ ਹੈ ਵੀ ਡੱਬੀ 'ਚ ਪਾ ਕੇ ਲੈ ਆਉਣਾ, ਸਿਰਫ ਉਹਦੀ ਵਡਿਆਈ ਨੂੰ, ਉਹਦੀ ਉੱਤਮਤਾ ਨੂੰ ਬਿਆਨ ਕਰਨ ਵਾਸਤੇ ਇਹ ਨਾਂ ਵਰਤਿਆ, ਕਿਉਂਕਿ ਸਾਡੇ ਸਮਾਜ ਵਿੱਚ ਸਾਨੂੰ ਇਹਦੇ ਤੋਂ ਮਹਿੰਗੀ ਚੀਜ਼ ਕੋਈ ਨਹੀਂ ਲੱਭਦੀ, ਤਾਂ ਸਾਨੂੰ ਸਮਝਾਉਣ ਵਾਸਤੇ ਇਹ ਨਾਂ ਵਰਤਿਆ। ਪਰ ਨਾਲ ਇਹ ਕਿਹਾ ਵੀ ਦੁਨੀਆਂ ਦੇ ਰਤਨ ਖਰੀਦ ਸਕਦਾ, ਕੋਈ ਅਮੀਰ ਖਰੀਦ ਸਕਦਾ? ਜਿਸ ਰਤਨ ਦੀ ਬਖਸ਼ਿਸ਼ ਸਤਿਗੁਰੂ ਜੀ ਕਰ ਰਹੇ ਨੇ ਇਹਨੂੰ ਕੋਈ ਅਮੀਰ ਨਹੀਂ ਖਰੀਦ ਸਕਦਾ, ਕੋਈ ਧਨੀ ਨਹੀਂ ਖਰੀਦ ਸਕਦਾ। ਇਹ ਤੇ ਮਨ ਦੇ ਰਾਮ ਲੀਆ ਹੈ ਮੋਲ। ਕੋਈ ਕਹੇ ਵੀ ਮੈਂ ਇੱਕ ਛਾਬੇ 'ਚ ਸੋਨਾ ਰੱਖ ਦਿਆਂ ਅਤੇ ਤੱਕੜੀ ਦੇ ਦੂਜੇ ਛਾਬੇ ਵਿੱਚ ਮੈਨੂੰ ਤੁਸੀਂ ਇਹ ਬਖਸ਼ਿਸ਼ ਦੇ ਦਿਓ, ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਅਮੀਰ ਹੋਣ ਦਾ ਭਰਮ ਪਾਲਣ ਵਾਲਿਆ, ਕੰਚਨ ਸਿਉਂ ਪਾਈਆ ਨਹੀਂ ਤੋਲ, ਫਿਰ ਤਾਂ ਮਲਕ ਭਾਗੋ ਬਖਸ਼ਿਸ਼ਾਂ ਲੈ ਜਾਂਦਾ। ਉਹ ਜਿੱਦਾਂ ਦਾਈਏ ਬੰਦ ਹੈ ਵੀ ਮੇਰੇ ਘਰ ਆਓ, ਤੁਸੀਂ ਹੈਰਾਨ ਹੋਵੋ ਇਤਿਹਾਸ ਸੁਣ ਕੇ ਵੀ ਸੱਚੇ ਪਾਤਸ਼ਾਹ ਜੀ 3 ਦਿਨ ਰਹਿ ਕੇ ਭਾਈ ਲਾਲੋ ਦੇ ਘਰੋਂ ਤੁਰਨ ਲੱਗੇ ਅਤੇ ਇਹਨੇ ਚਰਨ ਪਕੜ ਕੇ ਕਿਹਾ ਮਹਾਰਾਜ ਜੀ 3 ਦਿਨਾਂ ਵਿੱਚ ਤਾਂ ਭੁੱਖ ਜਾਗੀ ਹੈ, ਭੁੱਖ ਮਿੱਟੀ ਨਹੀਂ ਹੈ, ਮੇਰਾ ਤਾਂ ਚਿੱਤ ਨਹੀਂ ਭਰਿਆ, ਮੈਂ ਤਾਂ ਨਹੀਂ ਜਾਣ ਦਿੰਦਾ। ਪੰਥ ਪ੍ਰਕਾਸ਼ ਨੂੰ ਪੜ੍ਹੋ ਅਤੇ ਮੈਂ ਹੈਰਾਨ ਹੋ ਗਿਆ ਵੀ ਗੁਰੂ ਸਾਹਿਬ ਨੇ ਫੈਸਲਾ ਲੈ ਲਿਆ ਹੋਇਆ ਵੀ ਮੈਂ ਚੱਲੇ ਹਾਂ, ਅਸੀਂ ਚੱਲੇ ਹਾਂ, ਭਾਈ ਮਰਦਾਨਾ ਜੀ ਚੱਲੀਏ, ਫੈਸਲਾ ਲੈ ਚੁੱਕੇ ਨੇ, ਤੁਰਨ ਲੱਗੇ ਨੇ। ਅਤੇ ਸਿੱਖ ਦੇ ਪ੍ਰੇਮ ਨੇ, ਸ਼ਰਧਾਵਾਨ ਉਸ ਕਿਰਤੀ ਦੀ ਭਾਵਨਾ ਨੇ ਗੁਰੂ ਸਾਹਿਬ ਦਾ ਲਿਆ ਹੋਇਆ ਫੈਸਲਾ ਟਾਲਣ ਲਈ ਮਜਬੂਰ ਕਰ ਦਿੱਤਾ। ਇਸ ਨੁਕਤੇ ਨੂੰ ਸਮਝੋ ਨਾ, ਵੀ ਫੈਸਲਾ ਲੈ ਚੁੱਕੇ ਨੇ, 3 ਦਿਨ ਭਾਈ ਲਾਲੋ ਦੇ ਘਰੋਂ ਤੁਰਨਾ ਅਤੇ ਹੱਥ ਬੰਨ ਕੇ ਪ੍ਰੇਮ ਦੀ ਭਾਵਨਾ ਜਿਹੜੀ ਸ਼ਰਧਾ ਸੀ ਨਾ ਉਹ ਕੰਧ ਬਣ ਕੇ ਖੜੀ ਹੋ ਗਈ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਲਿਆ ਹੋਇਆ ਫੈਸਲਾ ਮੋੜਨਾ ਪੈ ਗਿਆ। ਕਹਿੰਦੇ 1 ਮਹੀਨਾ ਰਹੋ ਮਹਾਰਾਜ ਮੇਰੇ ਘਰ ਘੱਟੋ ਘੱਟ। ਅਤੇ ਫਿਰ ਮੈਂ ਵੇਖ ਕੇ ਹੈਰਾਨ ਹੋ ਜਾਂਦਾ ਵੀ ਰੁੱਖੀ ਸੁੱਖੀ ਜਿੱਦਾਂ ਦੀ ਹੈ ਸੀ ਉਸ ਕਿਰਤੀ ਗਰੀਬ ਦੇ ਘਰ, ਮੇਰਾ ਬਾਬਾ 1 ਮਹੀਨਾ ਕਹਿੰਦਾ ਮੈਂ ਤੇਰੇ ਘਰ ਰਹਿ ਕੇ ਖਾਣ ਲਈ ਤਿਆਰ ਹਾਂ, ਅਤੇ ਦੂਜੇ ਪਾਸੇ ਹੰਕਾਰ ਦੀ ਪਦਵੀ 'ਤੇ ਬੈਠਾ ਬੰਦਾ ਕਹਿੰਦਾ 1 ਡੰਗ ਖਾ ਲਓ ਮੇਰੇ ਘਰ 1 ਡੰਗ। ਪਹਿਲਾਂ ਤਾਂ ਬੇਨਤੀ ਕਰਦਾ, ਹਾੜੇ ਕੱਢਦਾ, ਇੱਜ਼ਤ ਦੇ ਵਾਸਤੇ ਪਾਉਂਦਾ ਮੇਰਾ ਰਹਿ ਕੀ ਜਾਏਗਾ, ਅਤੇ ਫਿਰ ਉਹ ਆਪਣੀ ਧੌਂਸ ਵੀ ਜਮਾਉਂਦਾ, ਹਰ ਹਰਬਾ ਵਰਤਦਾ। ਅਤੇ ਇੱਕ ਉਹ ਕਿਰਤ ਵਾਲਾ ਪਵਿੱਤਰ ਨਿਰਮਲ ਪਾਕ ਰੂਹ ਨਿਮਰਤਾ ਦਾ ਖਜ਼ਾਨਾ ਭਾਈ ਲਾਲੋ, ਅਤੇ ਉਹਦੇ ਘਰ ਮੇਰਾ ਸਤਿਗੁਰੂ ਕਹਿੰਦਾ ਮਹੀਨਾ ਰਹਿ ਕੇ 2 ਡੰਗ 3 ਡੰਗ ਛੱਕਦੇ ਹੋਣਗੇ। ਨਾ ਉਹਦੇ ਘਰ ਸਬਜ਼ੀ ਭਾਜੀ ਬਣਦੀ ਸੀ, ਕੋਧਰੇ ਦੀ ਰੋਟੀ ਦੇ ਵਿੱਚ ਲੂਣ ਪਾ ਕੇ ਧੂਰ ਕੇ ਖਾ ਲੈਂਦਾ ਸੀ, ਉੱਥੇ ਸਤਿਗੁਰੂ ਜੀ ਰਸ ਲੈ ਕੇ ਮਹੀਨਿਆਂ ਬੱਧੀ ਖਾ ਰਹੇ ਨੇ, ਅਤੇ ਇੱਕ ਕਹਿ ਰਿਹਾ ਵੀ 1 ਡੰਗ ਖਾ ਲਓ 1 ਡੰਗ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਖਾ ਸਕਦੇ, ਇਹਨੂੰ ਬੀਤੇ ਦੀ ਵਿਥਿਆ ਨਾ ਸਮਝੋ, ਅੱਜ ਧਾਤੀ ਮਾਰੋ। ਉਹ ਵੀ ਹਾਕਮ ਸੀ, ਉਹ ਵੀ ਹੰਕਾਰੀ ਸੀ, ਉਹ ਵੀ ਖੂਨ ਚੂਸਦਾ ਸੀ ਲੋਕਾਂ ਦਾ। ਤੂੰ ਨਿਰਣਾ ਆਪ ਕਰ ਬੰਦਿਆ ਵੀ ਤੇਰੀ ਰੋਟੀ ਵਿੱਚੋਂ ਮਹਿਕ ਕਾਹਦੀ ਆਉਂਦੀ ਹੈ, ਤੂੰ ਆਪ ਵੇਖ, ਉਹਨੂੰ ਸੁੰਘ ਕੇ ਆਪ ਘੁੱਟ ਕੇ ਵੇਖ, ਤੇਰੇ ਵੇਖਿਆਂ ਵੀ ਖੂਨ ਅਤੇ ਦੁੱਧ ਲੱਭ ਜਾਏਗਾ, ਤੂੰ ਆਪ, ਤੈਨੂੰ ਪਤਾ ਹੈ, ਸਾਰਾ ਕੁਝ ਪਤਾ ਹੈ, ਜਿਹੜਾ ਫਲਾਂ ਦਾ ਲਿਫਾਫਾ ਮੈਂ ਘਰ ਲੈ ਕੇ ਜਾ ਰਿਹਾ ਮੈਨੂੰ ਪਤਾ ਹੈ ਵੀ ਕਿੱਦਾਂ ਦੀ ਕਮਾਈ ਕਰਕੇ ਲਿਆਇਆ, ਜਿਹੜੀ ਪ੍ਰਸ਼ਾਦ ਦੀ ਥਾਲੀ ਮੈਂ ਫੜ ਕੇ ਡੂਨਾ, ਮੈਂ ਫੜ ਕੇ ਗੁਰੂ ਦੇ ਦਰਬਾਰ ਨੂੰ ਜਾ ਰਿਹਾ ਉਹ ਮੈਨੂੰ ਪਤਾ ਹੈ। ਸਤਸੰਗਤ ਜੀ, ਮੈਂ ਇੱਕ ਨਵਾਂ ਹੀ ਕੌਤਕ ਵੇਖਿਆ ਵੀ ਇੱਕ ਬੰਦੇ ਦੇ ਹੱਥ 'ਚ ਸਾਰੇ ਪੈਸੇ ਫੜਾਈ ਜਾਂਦੇ ਆ ਵੀ ਜੇ ਇਹ ਮੇਰੀ ਅਰਦਾਸ ਕਰ ਦੇਗਾ ਨਾ ਤਾਂ ਫਿਰ ਪੂਰੀ ਹੋ ਜਾਣੀ। ਉਹ ਜਿਹੜੇ ਤੂੰ ਪੈਸੇ ਫੜਾ ਰਿਹਾ ਨਾ, ਗੱਲ ਬੰਦੇ ਦੇ ਹੱਥਾਂ 'ਤੇ ਨਿਰਭਰ ਨਹੀਂ ਹੈ ਵੀ ਕਿਹਦੇ ਹੱਥ 'ਚ ਪੈਸੇ ਫੜਾ ਰਿਹਾ। ਮੈਂ ਦਰਬਾਰ ਸਾਹਿਬ ਵੇਖਿਆ ਐਡਾ ਵੱਡਾ ਥੱਬਾ, ਜੇ ਇਹ ਬੰਦਾ ਅਰਦਾਸ ਕਰ ਦੇਗਾ ਫਿਰ ਮੇਰੀ ਅਰਦਾਸ ਸੁਣੀ ਜਾਣੀ। ਮਾਰੈ ਰਾਖਾ ਇੱਕੋ ਆਪ, ਮਾਨਕ ਕਹਿ ਕਿਛ ਨਾ ਹੀ ਹਾਥ। ਇਹ ਬਾਣੀ ਦੀਆਂ ਪੰਕਤੀਆਂ ਕਿੱਥੇ ਜਾਣਗੀਆਂ? ਅਤੇ ਜਾਂ ਫਿਰ ਜਿਹੜੇ ਦਰਬਾਰ ਸਾਹਿਬ ਅਰਦਾਸ ਕਰਦੇ ਉਹ ਨਹੀਂ ਕਹਿੰਦੇ ਵੀ ਸਰਬੱਤ ਦਾ ਭਲਾ, ਕਿਉਂ ਵਿਅਕਤੀ ਵਿਸ਼ੇਸ਼ ਨਾਲ ਜੁੜ ਰਹੇ ਹਾਂ ਬਈ? ਕਿਉਂ ਮਨੁੱਖ ਸਾਡੀ ਸੋਚ ਦੇ ਅੱਗੇ ਕੰਧ ਬਣ ਕੇ ਖੜਾ ਹੋ ਗਿਆ? ਗੁਰੂ ਵਾਲੇ ਪਾਸੇ ਅਸੀਂ ਵੱਧ ਹੀ ਨਹੀਂ ਰਹੇ। ਬੰਦੇ ਦੇ ਹੱਥ ਵਿੱਚ ਕੁਛ ਨਹੀਂ ਹੈ, ਮਾਨਕ ਹੈ ਕਿਸ ਨਾ ਹੀ ਹਾਥ, ਮਾਰਾ ਰੱਖ ਹੈ ਇੱਕੋ ਆਪ। ਮੇਰਾ ਸਤਿਗੁਰੂ ਜਦੋਂ ਦਿਆਲੂ ਮਿਹਰਬਾਨ, ਆਪਣੀ ਅੱਜ ਹੱਥ ਦੀ ਗੱਲ ਹੈ, ਹੱਥ ਦਾ ਮਤਲਬ ਹੈ ਬਖਸ਼ਿਸ਼, ਜਿਸ ਕਾ ਸਾਸ ਨਾ ਕੱਢ ਤੇ ਆਪ, ਜਿਸ ਕੋ ਰਾਖਤ ਦੇਕਰ ਹਾਥ। ਮੈਨੂੰ ਐਂ ਲੱਗਦਾ ਵੀ ਮਨੁੱਖ ਦੇ ਹੱਥਾਂ 'ਚ ਮੈਂ ਐਡੇ ਵੱਡੀ ਪੰਡ ਨੋਟਾਂ ਦੀ ਫੜਾ ਦਿਆਂਗਾ ਅਤੇ ਬੰਦੇ ਦੇ ਹੱਥਾਂ ਨੇ ਕਰਾਮਾਤ ਵਰਤਾ ਦੇਣੀ ਹੈ। ਗੁਰੂ ਕੀ ਕਹਿ ਰਿਹਾ, ਸਮਝਣ ਦਾ ਯਤਨ ਤਾਂ ਕਰ। ਕਿਸੇ ਦੇ ਹੱਥਾਂ ਨਾਲ ਤੇਰੇ ਕਰਮ ਨਹੀਂ ਬਦਲਣੇ। ਤੇਰੇ ਹੱਥਾਂ ਦੇ ਵਿੱਚ ਪਕੜਿਆ ਹੋਇਆ ਪੈਸਾ ਸੱਜਣਾ, ਇਹਦੇ 'ਤੇ ਨਿਰਭਰ ਹੈ ਜੋ ਭੇਟਾ, ਜੋ ਚੀਜ਼। ਗੱਲ ਪੂਰੀਆਂ ਦੀ ਅਤੇ ਰੋਟੀ ਕੋਧਰੇ ਦੀ ਨਹੀਂ ਹੈ, ਗੱਲ ਤਾਂ ਕਮਾਈ ਦੀ ਹੈ। ਅਤੇ ਬੜੇ ਵੱਡੇ ਭੁਲੇਖੇ 'ਚ ਆ ਵੀ ਜੇ ਫਲਾਣੇ ਬੰਦੇ ਦੇ ਹੱਥ ਵਿੱਚ ਨੋਟ ਦੇ ਦਿਆਂਗਾ ਤਾਂ ਫਿਰ ਮੇਰੀ ਸੁਣੀ ਜਾਣੀ ਹੈ, ਜਿਹੜੇ ਅੰਦਰ ਬੈਠੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਉਹਨਾਂ ਦੀ ਪਤਾ ਨਹੀਂ ਸੁਣੀ ਜਾਣੀ ਕਿ ਨਹੀਂ ਸੁਣੀ ਜਾਣੀ। ਕਿਹੜੇ ਡਰਾਮੇ 'ਚ ਪੈ ਗਏ ਸਾਧ ਸੰਗਤ? ਅਤੇ ਜਿਹੜੇ ਪਾਉਣ ਵਾਲੇ ਆ ਉਹਨਾਂ ਦੀ ਵੀ ਜੀਭ ਸੜ ਜੀ, ਉਹ ਵੀ ਨਹੀਂ ਕਹਿੰਦੇ ਵੀ ਸੱਜਣਾ ਆਪ ਆਪਣੀ ਕਰ ਲੈਣਾ ਬੇਨਤੀ। ਵਧੀਆ ਸਖਸ਼ੀ ਪੂਜਾ ਹੁੰਦੀ ਹੈ, ਮਨੁੱਖ ਦੀ ਪੂਜਾ ਹੁੰਦੀ ਹੈ, ਵਿਅਕਤੀ ਵਿਸ਼ੇਸ਼ ਸਾਹਮਣੇ ਆਉਂਦਾ। ਕਿਸੇ ਨਾ ਕਿਸੇ ਰੂਪ ਵਿੱਚ ਭੁੱਖ ਹੈ, ਭਾਵੇਂ ਗੁਰੂ ਤੋਂ ਦੂਜੇ ਨੰਬਰ ਦੇ ਉੱਤੇ ਹੀ ਮੈਂ ਆਵਾਂ, ਕੋਈ ਮੇਰੀ ਪਰਸਨੈਲਿਟੀ ਵੀ ਹੋਵੇ ਵੀ ਮੈਂ ਵੀ ਹੈ ਕੁਛ, ਲੋਕ ਮੇਰੇ ਵੱਲ ਆਉਣ, ਅਤੇ ਹੌਲੀ ਹੌਲੀ ਗੁਰੂ ਤੋਂ ਦੂਜੇ ਨੰਬਰ 'ਤੇ ਨਹੀਂ ਰਹਿੰਦਾ, ਫਿਰ ਪਹਿਲੇ ਨੰਬਰ 'ਤੇ ਪਹੁੰਚਦਾ ਉਹ। ਗੱਲ ਹੱਥਾਂ 'ਤੇ ਨਿਰਭਰ ਨਹੀਂ ਹੈ ਵੀ ਕਿਹਦੇ ਹੱਥਾਂ ਵਿੱਚ ਤੇਰੇ ਨੋਟ ਨੇ, ਗੱਲ 'ਤੇ ਤੇਰੀ ਕਮਾਈ 'ਤੇ ਨਿਰਭਰ ਹੈ, ਤੇਰੇ ਪ੍ਰੈਕਟੀਕਲ 'ਤੇ ਨਿਰਭਰ ਹੈ, ਤੇਰੀ ਕਰਨੀ 'ਤੇ ਨਿਰਭਰ ਹੈ ਕੀ ਕਮਾ ਰਹੇ ਹਾਂ। ਲਾਲੋ ਕਹਿੰਦਾ ਮੇਰੇ ਘਰ ਇੱਕ ਡੰਗ ਖਾ ਲਓ, ਭਾਈ ਲਾਲੋ ਕਹਿੰਦਾ ਮੈਂ ਤਾਂ ਨਹੀਂ ਜਾਣ ਦਿੰਦਾ। ਵੇਖੋ ਜੇ ਅਸੀਂ ਅੱਖਰਾਂ ਨੂੰ ਵੇਖੀਏ ਤਾਂ ਬੇਨਤੀ ਭਾਈ ਲਾਲੋ ਨੇ ਵੀ ਕੀਤੀ, ਉਹ ਠੀਕ ਹੈ ਬਾਅਦ ਵਿੱਚ ਧੌਂਸ ਜਮਾਉਂਦਾ, ਪਰ ਬੇਨਤੀ ਭਾਈ ਲਾਲੋ ਨੇ ਵੀ ਕੀਤੀ। ਬੇਨਤੀ ਭਾਈ ਉਹ ਬੇਨਤੀ ਉਹਨੇ ਮਲਕ ਭਾਗੋ ਨੇ ਵੀ ਕੀਤੀ, ਕਿਹਦੀ ਸੁਣੀ ਗਈ ਹੈ? ਇੱਕ ਦੇ ਘਰ ਮਹੀਨਾ ਰਹਿ ਕੇ ਖਾਣ ਲਈ ਤਿਆਰ ਨੇ, ਇੱਕ ਦੇ ਘਰ ਇੱਕ ਡੰਗ ਨਹੀਂ ਖਾ ਰਹੇ। ਜਿਹਾ ਭਾਓ ਤਿਹਾ ਫਲ ਪਾਈ ਹੈ। ਸਮਰੱਥ ਸਤਿਗੁਰ ਜੀ ਸਾਡੇ ਸਿਰ 'ਤੇ ਹੱਥ ਰੱਖੋ, ਜੇ ਤੁਸੀਂ ਸਿਰ ਦੇ ਉੱਤੇ ਹੱਥ ਰੱਖੋਗੇ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਫਿਰ ਅੰਦਰ ਅਮੋਲਕ ਰਤਨ ਵਰਤ ਸਕਦਾ, ਦ੍ਰਿੜ ਹੋ ਸਕਦਾ, ਫਿਰ ਅਸੀਂ ਅਮੀਰ ਹੋ ਸਕਦੇ ਹਾਂ ਆਤਮਕ ਤੌਰ 'ਤੇ, ਫਿਰ ਅਸੀਂ ਸ਼ਾਹ ਬਣ ਸਕਦੇ ਹਾਂ ਆਤਮਕ ਤੌਰ 'ਤੇ। ਨਾਮ ਅਮੋਲਕ ਰਤਨ ਹੈ, ਪੈਸਿਆਂ ਨਾਲ ਖਰੀਦੇ ਜਾਣ ਵਾਲੇ ਰਤਨ ਦੀ ਗੱਲ ਨਹੀਂ ਹੈ, ਅਮੋਲਕ ਰਤਨ ਦੀ ਗੱਲ। ਠੀਕ ਹੈ, ਰਤਨ ਕਹਿਣਾ ਪਿਆ ਕਿ ਤੈਨੂੰ ਕੀਮਤੀ ਦੱਸਣ ਵਾਸਤੇ, ਪਰ ਨਾਲ ਸ਼ਬਦ ਲਾਇਆ ਅਮੋਲਕ। ਰਤਨ ਸਥੂਲ ਚੀਜ਼ ਹੈ, ਬਾਜ਼ਾਰ 'ਚੋਂ ਮਿਲ ਸਕਦੀ ਹੈ, ਇਹ ਬਖਸ਼ਿਸ਼ ਬਾਜ਼ਾਰ 'ਚੋਂ ਨਹੀਂ ਮਿਲਦੀ, ਨਾ ਕੋਈ ਬੰਦਾ ਖਰੀਦ ਕੇ ਦੇ ਸਕਦਾ ਤੈਨੂੰ। ਤਾਂ ਕਿਹਾ ਸੀ ਕੰਚਨ ਸਿਉਂ ਪਾਈਐ ਨਹੀਂ ਤੋਲ, ਵੱਡੇ ਨੋਟ ਨਾਲ ਨਹੀਂ ਗੱਲ ਬਣਨੀ, ਮਲਕ ਭਾਗੋ ਦੀ ਕਮਾਈ ਨਾਲ ਨਹੀਂ ਗੱਲ ਬਣਨੀ, ਭਾਈ ਲਾਲੋ ਵਾਲੀ ਕੋਧਰੇ ਦੀ ਰੋਟੀ ਲੈ ਕੇ ਆ ਜਾਈ, ਸੁੱਕੀ ਰੁੱਖਿਆ ਟੁੱਕਰ ਲੈ ਕੇ ਆ ਜਾਈ, ਉਹਦੇ ਨਾਲ ਗੱਲ ਬਣ ਜਾਏਗੀ। ਮਨ ਦੇ ਰਾਮ ਲੀਆ ਹੈ ਮੋਲ, ਇਹਦੇ ਤੋਂ ਘੱਟ ਸੌਦਾ ਨਹੀਂ ਬਣਦਾ ਸਾਧ ਸੰਗਤ। ਕਿਵੇਂ ਦ੍ਰਿੜ ਹੁੰਦਾ? ਗੁਰਪੂਰੈ ਹਰ ਨਾਮ ਦ੍ਰਿੜਾਇਆ, ਨਾਮ ਅਮੋਲਕ ਰਤਨ ਹੈ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਪੂਰੇ। ਫਿਰ ਬੇਨਤੀ ਆ, ਅਧੂਰਿਆਂ ਕੋਲ ਨਾ ਭਟਕੀ। ਜਦੋਂ ਸ਼ਿਵਨਾਭ ਉਡੀਕਦਾ ਸੀ ਨਾ ਗੁਰੂ ਨਾਨਕ ਸਾਹਿਬ, ਭਾਈ ਮਨਸੁਖ ਨੇ ਕਿਹਾ ਸੀ ਉਡੀਕੀ ਉਹ ਆਪੇ ਆ ਜਾਂਦਾ, ਜਦੋਂ ਪ੍ਰੇਮ ਵਿੱਚ ਭਿੱਜ ਕੇ ਉਡੀਕ ਕਰੇਗਾ ਤੇ ਤੈਨੂੰ ਢੂੰਡਣਾ ਨਹੀਂ ਪਏਗਾ, ਤੇਰੇ ਪਿੱਛੇ ਉਹ ਆਵੇਗਾ। ਉਡੀਕਦੇ ਸੀ ਸ਼ਿਵਨਾਭ, ਉਹ ਸੰਗਲਾ ਦੀਪ ਵਿੱਚ ਬੜੇ ਪਖੰਡੀ ਗਏ, ਅਧੂਰੇ ਬੜੇ ਗਏ, ਅਧੂਰੇ। ਕਿਸੇ ਦੇ ਅੰਦਰ ਰਾਜੇ ਦਾ ਗੁਰੂ ਬਣਨ ਦੀ ਭੁੱਖ, ਸੁੱਖਾਂ ਦੀ ਭੁੱਖ, ਸ਼ੋਹਰਤ ਦੀ ਭੁੱਖ, ਦੌਲਤ ਦੀ ਭੁੱਖ, ਬਾਦਸ਼ਾਹ ਦਾ ਗੁਰੂ ਬਣਨਾ ਕਿਤੇ ਛੋਟੀ ਗੱਲ ਹੈ। ਸਾਰੀ ਦੁਨੀਆ ਦੇ ਸੁੱਖ ਮਿਲਣਗੇ, ਅਧੂਰੇ ਗਏ ਅੰਦਰ ਭੁੱਖਾਂ ਲੈ ਕੇ ਜਾਣ ਵਾਲੇ, ਭੁੱਖਾਂ ਮਿਟਾਉਣ ਵਾਲਾ ਕੋਈ ਨਹੀਂ ਗਿਆ। ਅਤੇ ਨੌਬਤ ਇੱਥੋਂ ਤੱਕ ਆਉਂਦੀ ਹੈ ਵੀ ਉਹ ਵੀ ਗਏ ਜਿਨ੍ਹਾਂ ਨੇ ਜਾ ਕੇ ਕਿਹਾ ਮੇਰਾ ਨਾਮ ਨਾਨਕ ਹੈ, ਮੇਰਾ ਨਾਮ ਪੂਰਾ ਸਤਿਗੁਰੂ ਹੈ। ਅਤੇ ਜਦੋਂ ਬਹੁਤੇ ਨਾਨਕ ਬਣ ਕੇ ਜਾਣ ਲੱਗ ਪਏ, ਫਿਰ ਰਾਜਾ ਸ਼ਿਵਨਾਭ ਨੇ ਪਰਖ ਰੱਖ ਦਿੱਤੀ, ਰਾਜ ਨਿਰਤਕੀਆਂ ਭੇਜ ਕੇ, ਧਨ ਸੰਪਤੀ ਭੇਜ ਕੇ ਉਹ ਪਰਖ ਕਰਦੇ ਸੀ ਅਤੇ ਅਧੂਰੇ ਥਿੜਕ ਜਾਂਦੇ ਸੀ। ਆਪ ਭੁੱਖੇ ਸੀ ਨਾ, ਕਿਸੇ ਦੀ ਭੁੱਖ ਕਿੱਥੋਂ ਮਿਟਾਉਣਗੇ। ਜਿਸ ਦਿਨ ਪੂਰਾ ਗਿਆ ਪੂਰਾ, ਉਹਦੇ ਕੋਲ ਵੀ ਪਹਿਲਾਂ ਰਾਜ ਨਿਰਤਕੀਆਂ ਗਈਆਂ, ਹਾਵ ਭਾਵ ਕੀਤੇ, ਅਤੇ ਬਾਬੇ ਦੇ ਇੱਕ ਬਚਨ ਨੇ ਅੰਦਰ ਦੇ ਵਿਕਾਰਾਂ ਦੀ ਮੈਲ ਨੂੰ ਧੋ ਕੇ ਰਿਹਾ ਸ਼ਾਂਤ ਕਰ ਦਿੱਤਾ। ਜਦੋਂ ਇਹ ਨਿਰਤਕੀਆਂ ਨੂੰ ਸਾਹਿਬ ਨੇ ਧੀਆਂ ਕਹਿ ਕੇ ਬੁਲਾਇਆ ਨਾ, ਧੀਆਂ ਮੇਰੀ, ਉਹ ਧੀਓ ਜਾਓ, ਗਾਸ਼ੋ ਪੁੱਤਰੀ ਰਾਜਕੁਮਾਰ, ਹੇ ਰਾਜਕੁਮਾਰ ਪੁੱਤਰੀ, ਉਹ ਧੀਓ ਜਾਓ, ਚਲੀ ਜਾਓ। ਇੰਨਾ ਪਿਆਰਾ ਬਚਨ ਸੀ ਧੀ ਕਹਿ ਕੇ, ਇੰਨਾ ਪਾਕ ਨਿਰਮਲ ਬਚਨ ਸੀ ਅੰਦਰੋਂ ਨਿਕਲਿਆ ਹੋਇਆ ਕਿ ਉਹ ਬਚਨ ਸੁਣ ਕੇ ਹਿਰਦਾ ਠੰਡਾ ਹੋ ਗਿਆ, ਨਿਰਮਲ ਹੋ ਗਿਆ। ਅਤੇ ਇਹਨਾਂ ਧੀਆਂ ਨੇ ਜਾ ਕੇ ਕਿਹਾ ਰਾਜਨ ਉਹ ਦੂਜਿਆਂ ਵਰਗਾ ਨਹੀਂ ਹੈ। ਫਿਰ ਉਹ ਆਇਆ ਸੀ ਧਨ ਅਸ਼ਰਫੀਆਂ ਪਦਾਰਥ ਲੈ ਕੇ, ਅਤੇ ਬਾਬੇ ਨੇ ਕਿਹਾ ਸਭ ਲੋੜਵੰਦਾਂ ਨੂੰ ਦੇ ਦੇ। ਅਤੇ ਕਲਪ ਕੇ ਕਹਿੰਦਾ ਮੈਂ ਕੀ ਅਰਪਣ ਕਰਾਂ ਜਿਹੜਾ ਪ੍ਰਵਾਨ ਚੜ੍ਹੇ। ਅਤੇ ਸਾਹਿਬ ਨੇ ਕਿਹਾ ਸੀ ਆ ਜਿਹੜੀ ਮੈਂ ਨਾ ਇਹ ਅਰਪਣ ਕਰਦੇ, ਤੂੰ ਪ੍ਰਵਾਨ ਚੜ੍ਹ ਜਾਏਂਗਾ। ਮਨ ਦੇ ਰਾਮ ਲੀਆ ਹੈ ਮੋਲ, ਪੂਰਾ ਦਿੰਦਾ ਗੁਰਪੂਰਾ ਹਰ ਨਾਮ ਦਰੜਾਇਆ। ਭੇਖੀ ਬੜੇ ਆਏ ਸੀ, ਢੋਂਗੀ ਬੜੇ ਆਏ ਸੀ। ਉਹ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਬਖਸ਼ਿਸ਼ ਕਰ ਰਹੇ ਨੇ, ਇਹਨੂੰ ਪੂਰੇ ਧਿਆਨ ਅਤੇ ਇਕਾਗਰਤਾ ਨਾਲ ਸੰਭਾਲਣ ਦਾ ਯਤਨ ਕਰਿਓ, ਇੱਕ ਛਿੰਨ ਕਿਤੇ ਐਵੇਂ ਇੱਧਰ ਉੱਧਰ ਨਾ ਸੁਰਤ ਹੋ ਜਾਏ। ਅੱਜ ਬੜਾ ਮੁਕੱਦਸ ਦਿਹਾੜਾ ਹੈ, ਸ਼ਰਧਾ ਅਤੇ ਭਾਵਨਾ ਨਾਲ ਗੁਰਸਿੱਖ ਸੰਗਤਾਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਹਾੜਾ ਮਨਾ ਰਹੀਆਂ। ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਆਪ ਜੀ ਨੇ ਅਰਦਾਸਾਂ ਸਰਵਣ ਕੀਤੀਆਂ, ਜ਼ਿਕਰ ਹੋਇਆ। ਸੋ ਸਾਧ ਸੰਗਤ, ਇਸ ਸਤਿਗੁਰੂ ਜੀ ਦੇ ਆਗਮਨ ਦਿਹਾੜੇ ਦੀ ਵੀ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੈ। ਸਮੂਹ ਸੰਸਥਾ ਵੱਲੋਂ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ, ਅਤੇ ਆਹ ਸਾਡੇ ਅਤੇ ਤੁਹਾਡੇ ਵਿੱਚ ਜ਼ਰੀਆ ਹੈ ਬੜਾ ਵਧੀਆ, PTC ਚੈਨਲ। ਦੇਖੋ ਸ਼ੁਕਰਗੁਜ਼ਾਰ ਤਾਂ ਸਾਨੂੰ ਹੋਣਾ ਹੀ ਚਾਹੀਦਾ, ਧੰਨਵਾਦ ਤਾਂ ਕਰਨਾ ਹੀ ਚਾਹੀਦਾ ਕਿ ਇਹਦੇ ਜ਼ਰੀਏ ਤੁਹਾਡੇ ਨਾਲ ਰਾਬਤਾ ਹੈ। ਇਹਨਾਂ ਵੱਲੋਂ ਵੀ ਤੁਹਾਨੂੰ ਮੁਬਾਰਕ ਹੈ, ਇਹਨਾਂ ਦਾ ਵੀ ਧੰਨਵਾਦ ਹੈ। ਸਮੂਹ ਪ੍ਰਬੰਧ ਵੱਲੋਂ, ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਆਪ ਸਾਰੀ ਸੰਗਤ ਨੂੰ ਮੁਬਾਰਕ ਹੈ। ਸੋ ਅੱਜ ਬੜੀਆਂ ਬਖਸ਼ਿਸ਼ਾਂ ਮਹਾਰਾਜ ਵਰਤਾ ਰਹੇ ਨੇ। ਸੁਰ ਤੇ ਇਕਾਗਰ ਕਰੋ, ਮਨ ਲਾਓ, ਇੱਕ ਵਾਰੀ ਪਿਆਰ ਵਿੱਚ ਜੁੜ ਕੇ ਸਿਮਰੋ ਅਤੇ ਅਰਦਾਸ ਕਰੋ। ਸਾਹਿਬ ਸਿਰ 'ਤੇ ਉਸੇ ਤਰ੍ਹਾਂ ਹੱਥ ਰੱਖ ਕੇ ਨਾ, ਹੱਥ ਧਰਿਓ ਮੇਰਾ ਮਾਥਾ, ਆਪਣੀ ਅਗਾਧ ਬੋਧ ਵਿਚਾਰ ਸਤਿਗੁਰੂ ਕਰਵਾ ਲੈਣ। ਕਰਿਓ ਜੋਦਲੀ, ਸਾਰੇ ਮਿਲ ਕੇ ਸਿਮਰੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਰਾਗ ਜੈਤਸਰੀ ਹੈ ਜੇ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਬਚਨ ਬਖਸ਼ਿਸ਼ ਹੋਇਆ। ਰਾਗੀ ਸਿੰਘ ਸਾਹਿਬਾਨ ਕੀਰਤਨ ਕਰਨ ਵਾਲੇ ਜਾਣਦੇ ਨੇ ਕਿ ਤਾਲ ਦਾ ਘਰ ਪਹਿਲਾ ਹੈ। ਕੱਲ੍ਹ ਆਪਾਂ ਬਚਨ ਸਾਹਿਬ ਦੇ ਬਖਸ਼ਿਸ਼ ਹੋਏ ਸੀ ਸਾਡੇ ਲਈ ਅਸ਼ਟਪਦੀ, ਅੱਠ ਪਦਿਆਂ ਦਾ, ਅੱਜ ਚੌਪਦੇ ਚਾਰ ਪਦਿਆਂ ਦਾ ਸ਼ਬਦ। ਅਤੇ ਰਹਿਮਤ ਉਹੀ ਪਹਿਲਾਂ ਕੀਤੀ, ਸਾਨੂੰ ਦਵਾਈ ਦਿੱਤੀ ਹੰਕਾਰ ਨਿਵਾਰਨ ਵਾਲੀ, ਸਾਨੂੰ ਦਰਸ਼ਨ ਕਰਵਾਏ ਵਾਹਿਗੁਰੂ ਜੀ ਦੇ। ਇੱਕ ਇਹ ਸਾਰਿਆਂ ਵਿੱਚ ਰਮਿਆ ਹੋਇਆ ਇੱਕ ਓਅੰਕਾਰ, ਅਤੇ ਨਾਲ ਡੋਜ਼ ਦੇ ਦਿੱਤੀ ਵੀ ਮੇਰੇ ਅੰਦਰ ਹੰਕਾਰ ਨਾ ਆਵੇ, ਉਹਨੂੰ ਜਾਣਨ ਦਾ ਪਾਉਣ ਦਾ ਜ਼ਰੀਆ ਹੈ ਗੁਰੂ ਦੀ ਬਖਸ਼ਿਸ਼। ਜਦੋਂ ਰਹਿਮਤ ਹੁੰਦੀ ਹੈ ਫਿਰ ਪਾਇਆ ਅਤੇ ਜਾਣਿਆ ਜਾਂਦਾ ਹੈ।
ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ,
ਗੁਰ ਹਾਥ ਧਰਿਓ। ਇਹ ਵਿਸ਼ੇਸ਼ਣ ਹੈ, ਇਹਨੂੰ ਧਿਆਨ ਦਿਓ ਥੋੜ੍ਹਾ ਜਿਹਾ। ਅੰਦਰ ਕਲਾ ਕਦੋਂ ਵਰਤੀ, ਅੰਦਰ ਅਮੀਰੀ ਕਦੋਂ ਆਈ, ਅੰਦਰ ਅਮੋਲਕ ਵਸਤ ਕਦੋਂ ਟਿਕ ਗਈ, ਜਦੋਂ ਸਮਰੱਥ ਗੁਰੂ ਨੇ ਹੱਥ ਰੱਖੇ। ਇੱਥੇ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਜਦੋਂ ਹੱਥ ਦੀ ਗੱਲ ਆਉਂਦੀ ਹੈ ਤੇ ਹੱਡ ਮਾਸ ਦਾ ਲੋਥੜਾ ਨਾ ਸਮਝਣਾ। ਹੱਥ ਦੀ ਗੱਲ ਦਾ ਅਰਥ ਹੈ ਗੁਰੂ ਦੀ ਰਹਿਮਤ ਦਾ ਵਰਤਣਾ। ਤੁਸੀਂ ਜੰਗਲਾਂ 'ਚ ਹੋ, ਤੁਸੀਂ ਪ੍ਰਦੇਸ਼ਾਂ 'ਚ ਹੋ, ਤੁਸੀਂ ਸਫ਼ਰ ਵਿੱਚ ਹੋ, ਨਾ ਵਜੂਦ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਹਮਣੇ ਨਾ ਹੋਣ, ਤਾਂ ਵੀ ਗੁਰੂ ਦਾ ਹੱਥ ਸਿੱਖ ਦੇ ਸਿਰ ਦੇ ਉੱਤੇ ਹੈ। ਅਤੇ ਜਦੋਂ ਗੁਰੂ ਸਿਰ 'ਤੇ ਹੱਥ ਰੱਖਦਾ ਨਾ, ਗੁਰੂ ਦੇ ਹੱਥ ਵਿੱਚ ਕੀ ਹੈ ਸਾਧ ਸੰਗਤ, ਧਿਆਨ ਦਿਓ ਥੋੜ੍ਹਾ ਜਿਹਾ। ਜੇ ਜਾਣਨਾ ਚਾਹੁੰਦੇ ਹੋ ਵੀ ਗੁਰੂ ਦੇ ਹੱਥ ਵਿੱਚ ਕੀ ਹੈ, ਤਾਂ ਫਿਰ ਸਾਨੂੰ ਬਾਬਾ ਲਹਿਣਾ ਜੀ ਦੇ ਕੋਲੋਂ ਪੁੱਛਣਾ ਪਏਗਾ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ, ਇੱਦਾਂ ਹੀ ਸਤਸੰਗੀ ਗੁਰਸਿੱਖ ਉੱਥੇ ਜੁੜਦੇ ਸੀ ਰੋਜ਼, ਇੱਕ ਇੱਕ ਦਿਨ ਵਿੱਚ 24-24 25-25 ਹਜ਼ਾਰ ਦਾ ਇਕੱਠ, ਇਤਿਹਾਸ ਕਹਿੰਦਾ, ਪੰਥ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ। ਉਸ ਵੇਲੇ ਜਦੋਂ ਕੋਈ ਸਫ਼ਰ ਦੇ ਬਹੁਤੇ ਸਾਧਨ ਨਹੀਂ ਸੀ ਹੁੰਦੇ, ਇੱਕ ਇੱਕ ਦਿਨ 'ਚ 25-25 ਹਜ਼ਾਰ ਦਾ ਇਕੱਠ ਵੀ ਗੁਰੂ ਦੇ ਦਰਬਾਰ ਉੱਤੇ ਹੋ ਜਾਂਦਾ ਸੀ ਸ਼੍ਰੀ ਕਰਤਾਰਪੁਰ ਸਾਹਿਬ। ਉਹ ਕਰਤਾਰਪੁਰ ਸਾਹਿਬ ਜਿਹਨੂੰ ਅਸੀਂ ਡੇਰਾ ਬਾਬਾ ਨਾਨਕ ਦੇਵ ਜੀ ਧੁੱਸੀ 'ਤੇ ਖੜ੍ਹ ਕੇ ਦੂਰੋਂ ਦਰਸ਼ਨ ਕਰਦੇ ਹਾਂ, ਅਤੇ ਸਾਡੇ ਸੀਨੇ ਉੱਤੇ ਤਾਰ ਫਿਰ ਜਾਂਦੀ ਸਾਧ ਸੰਗਤ, ਫਿਰ ਅਹਿਸਾਸ ਹੁੰਦਾ ਵੀ ਆਜ਼ਾਦੀ ਪਾ ਕੇ ਕੁਝ ਖੱਟਿਆ ਕਿ ਕੁਝ ਗਵਾਇਆ। ਬਾਬਾ ਤੇਰਾ ਉਹ ਕਰਤਾਰਪੁਰ ਸਾਹਿਬ ਜੀ ਦੀ ਧੂੜੀ ਲੈ ਕੇ ਭਿਖਾਰੀ ਸ਼ਾਹ ਬਣ ਗਏ, ਸਾਡੀਆਂ ਅੱਖਾਂ ਦੇ ਸਾਹਮਣੇ ਆ ਪਰ ਅਸੀਂ ਦਰਸ਼ਨ ਨਹੀਂ ਕਰ ਪਾ ਰਹੇ। ਉੱਥੇ ਬਾਬਾ ਲਹਿਣਾ ਜੀ ਗਏ ਸੀ, ਜਿਨ੍ਹਾਂ ਦਾ ਆਗਮਨ ਮੱਤੇ ਦੀ ਸਰਾਂ ਹੋਇਆ ਅਤੇ ਵੱਸ ਗਏ ਆ ਕੇ ਖੰਡੂਰ ਸਾਹਿਬ, ਮਾਤਾ ਦਇਆ ਕੌਰ ਜੀ ਦੀ ਕੁੱਖੋਂ, ਪਿਤਾ ਭਾਈ ਫੇਰੂ ਮੱਲ ਜੀ, ਵਿਆਹ ਹੋਇਆ ਮਾਤਾ ਖੀਵੀ ਜੀ ਦੇ ਨਾਲ, ਸੰਘਰ ਪਿੰਡ ਹੈ ਉੱਥੇ ਨਾਲ ਹੀ ਸਾਧ ਸੰਗਤ ਖੰਡੂਰ ਸਾਹਿਬ ਦੇ। ਸੰਤਾਨ ਬੀਬੀ ਅਮਰੋ ਜੀ, ਅਨੋਖੀ ਜੀ, ਦੋ ਧੀਆਂ, ਬਾਬਾ ਦਾਤੂ ਜੀ, ਦਾਸੂ ਜੀ। ਮੈਂ ਇਹ ਗੱਲਾਂ ਇਸ ਲਈ ਕਹਿ ਰਿਹਾ ਵੀ ਸਾਡੇ ਮਨ 'ਚ ਸ਼ੰਕਾ ਨਾ ਰਹਿ ਜੇ ਵੀ ਉਹੀ ਧਰਮਾਤਮਾ ਹੁੰਦਾ, ਉਹੀ ਗਿਆਨੀ ਬ੍ਰਹਮ ਗਿਆਨੀ ਹੁੰਦਾ ਜਿਹੜਾ ਵਿਆਹ ਨਹੀਂ ਕਰਾਉਂਦਾ, ਘਰੋਂ ਨਿਕਲ ਜਾਂਦਾ। ਗ੍ਰਿਸਤੀ ਨੇ ਮੇਰੇ ਸਤਿਗੁਰੂ, ਬਾਲ ਬੱਚੇ ਪਾਲਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਪਾਲ ਰਹੇ ਨੇ, ਖੇਤੀ ਕਰ ਰਹੇ ਨੇ, ਮਸ਼ਕਤ ਕਾਲਦੇ ਨੇ, ਨਾਲੇ ਪਰਿਵਾਰ ਪਾਲਦੇ ਆ, ਨਾਲੇ ਆਈ ਸੰਗਤ ਦੀ ਉਸੇ ਵਸਤ ਰਸਤ ਵਿੱਚੋਂ ਸੇਵਾ ਕਰਦੇ ਆ। ਇਹ ਸਾਡੇ ਲਈ ਪ੍ਰੇਰਨਾ ਹੈ ਸਾਧ ਸੰਗਤ। ਅੱਜ ਸਾਡੇ ਮਨਾਂ 'ਚ ਇਹੀ ਭਰਮ ਪੈਦਾ ਹੋ ਗਿਆ, ਫਿਰ ਉਸੇ ਸੋਚ ਦਾ, ਯੋਗੀਆਂ ਵਾਲੀ ਸੋਚ ਦਾ, ਸੰਨਿਆਸੀਆਂ ਵਾਲੀ ਦਾ, ਵੀ ਸ਼ਾਇਦ ਜਿਹੜਾ ਗ੍ਰਿਸਤੀ ਹੁੰਦਾ ਉਹ ਗੁਨਾਹਗਾਰ ਹੁੰਦਾ। ਇੱਦਾਂ ਸੰਗਤ ਜੁੜੀ ਹੈ ਅਤੇ ਉਦੋਂ ਵੀ ਗੁਰਸਿੱਖ ਆਪਣੀ ਕਿਰਤ ਕਮਾਈ ਦੇ ਵਿੱਚੋਂ ਮਾਇਆ ਅਰਪਣ ਕਰਦੇ ਸੀ, ਕਿਉਂਕਿ ਜਿੰਨੇ ਕਾਰਜ ਸੀ ਨਾ ਉਹ ਸਿੱਖਾਂ ਦੀ ਕਿਰਤ ਕਮਾਈ ਨਾਲ ਚੱਲਦੇ ਸੀ। ਮੇਰੀ ਤੁਹਾਡੇ ਚਰਨਾਂ 'ਚ ਇਹ ਵੀ ਬੇਨਤੀ ਹੈ, ਲੱਖਾਂ ਪ੍ਰਾਣੀ ਇੱਕ ਵੇਲੇ ਗੁਰੂ ਰਾਮਦਾਸ ਜੀ ਦੇ ਲੰਗਰ 'ਚ ਪ੍ਰਸ਼ਾਦਾ ਛਕਦੇ ਆ ਅਤੇ ਇਹ ਤੁਹਾਡੀ ਮਿਹਨਤ ਮਸ਼ੱਕਤ ਨਾਲ। ਲੱਖਾਂ ਲੋਕ ਗੁਰਦੁਆਰੇ ਸਾਹਿਬਾਨਾਂ ਦੇ ਅੰਦਰ ਆ ਕੇ ਆਸ ਨਾਲ ਰਹਿੰਦੇ ਨੇ, ਰਹਿਣ ਬਸੇਰਾ ਮਿਲਦਾ, ਸੁਚੱਜੇ ਪ੍ਰਬੰਧ ਚੱਲਦੇ, ਤੁਹਾਡੀ ਕਮਾਈ ਦੇ ਨਾਲ ਚੱਲਦੇ। ਇੱਥੇ ਭਰਮ ਨਹੀਂ ਪੈਦਾ ਕਰਨਾ ਵੀ ਅਸੀਂ ਜਿਹੜੀ ਮਾਇਆ ਦੇ ਰਹੀ ਹਾਂ ਪਤਾ ਨਹੀਂ ਠੀਕ ਕਰ ਰਹੇ ਹਾਂ ਕਿ ਗਲਤ ਕਰ ਰਹੇ ਹਾਂ, ਇਸ ਦੁਬਧਾ 'ਚ ਨਾ ਪਈਏ। ਉਦੋਂ ਵੀ ਸਿੱਖ ਸੰਗਤ ਆਪਣੀ ਕਿਰਤ ਕਮਾਈ ਅਰਪਣ ਕਰਦੀ ਸੀ ਅਤੇ ਇਹ ਕਾਗਜ਼ਾਂ ਵਾਲੇ ਨੋਟ ਨਹੀਂ ਸੀ ਹੁੰਦੇ, ਕਰੰਸੀ ਤਾਂ ਬਜ਼ੁਰਗਾਂ ਨੂੰ ਪਤਾ ਸਿੱਕਿਆਂ ਦੇ ਰੂਪ 'ਚ ਸੀ। ਪਾਈ, ਆਨੇ, ਦੁਆਨੇ, ਟਕੇ, ਇਹ ਛੋਟੇ ਛੋਟੇ ਪੈਸੇ ਹੁੰਦੇ ਸੀ। ਗੁਰ ਹੱਥ ਧਰਿਓ ਮੇਰਾ ਮੱਥਾ, ਮੈਂ ਬੇਨਤੀ ਕਰਦਾ ਗੁਰੂ ਦੇ ਹੱਥ ਵਿੱਚ ਹੈ ਕੀ ਹੈ, ਬਖਸ਼ਿਸ਼ ਦਾ ਪ੍ਰਤੀਕ ਹੈ। ਬਾਬਾ ਲਹਿਣਾ ਜੀ ਨੂੰ ਪੁੱਛੀਏ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ, ਸਾਧ ਸੰਗਤ ਸਾਰੀ ਸੰਗਤ ਦੇ ਵੇਖਦਿਆਂ ਸਤਿਗੁਰੂ ਜੀ ਨੇ ਇੱਕ ਟਕਾ ਉਹ ਸਿੱਕਾ ਚੁੱਕਿਆ, ਸੰਗਤ ਵੇਖ ਰਹੀ ਸੀ ਐ ਤਲੀ 'ਤੇ ਰੱਖ ਕੇ ਅਤੇ ਸਾਰਿਆਂ ਦੇ ਵੇਖਦਿਆਂ ਮੁੱਠੀ ਬੰਦ ਕਰ ਲਈ। ਹੁਣ ਜਿਹੜੀ ਅੱਖਾਂ ਦੇ ਸਾਹਮਣੇ ਗੱਲ ਵੇਖੀ ਹੈ ਉਹ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ। ਅਤੇ ਇੱਦਾਂ ਮੁੱਠੀ ਬੰਦ ਕਰਕੇ ਸਾਹਿਬ ਪੁੱਛਦੇ ਨੇ, ਉੱਥੇ ਬੜੇ ਦਾਨਿਸ਼ਬੰਦ ਮਨੁੱਖ ਬੈਠੇ ਸੀ, ਗੁਰੂ ਕੇ ਸਪੁੱਤਰ ਵੀ ਬੈਠੇ ਸੀ, ਬਾਬਾ ਸ੍ਰੀ ਚੰਦ ਜੀ ਸਾਡੇ ਲਈ ਬੜੇ ਸਨਮਾਨਯੋਗ ਨੇ, ਬਾਬਾ ਲਖਮੀ ਦਾਸ ਜੀ ਗੁਰੂ ਕੀ ਸੰਤਾਨ ਹੋਣ ਦੇ ਨਾਤੇ ਬੰਦਗੀ ਹੈ, ਸਿਮਰਨ ਹੈ ਉਹਨਾਂ ਦਾ। ਪ੍ਰਤੀਤ ਦੀ ਬੇਨਤੀ ਕਰ ਰਿਹਾ ਮੈਂ, ਤੁਸੀਂ ਵੀ ਅਰਦਾਸ ਕਰਿਓ ਸਾਹਿਬ ਜੀ ਸਾਡੇ ਸਿਰ 'ਤੇ ਹੱਥ ਰੱਖਿਓ ਅਤੇ ਮੁੱਠੀ ਬੰਦ ਕਰਕੇ ਸਾਰਿਆਂ ਦੇ ਵੇਖਦਿਆਂ ਮਹਾਰਾਜ ਪੁੱਛਦੇ ਨੇ ਸਾਡੀ ਮੁੱਠੀ ਵਿੱਚ ਸਾਡੇ ਹੱਥ ਵਿੱਚ ਕੀ ਹੈ, ਜਿਹੜਾ ਸਾਡਾ ਹੱਥ ਮੁੱਠੀ ਬੰਦ ਹੈ ਇਹਦੇ ਅੰਦਰ ਕੀ ਹੈ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਮਹਾਰਾਜ ਇੱਕ ਟਕਾ ਹੈ। ਬਿਲਕੁਲ ਖਰੀ ਗੱਲ ਸੀ, ਸਾਡੇ ਵੇਖਦਿਆਂ ਤੁਸੀਂ ਪਕੜਿਆ ਹੈ, ਹੱਥ ਬੰਦ ਕਰ ਲਿਆ, ਠੀਕ ਗੱਲ ਸੀ, ਝੂਠ ਨਹੀਂ ਸੀ ਕਿਹਾ। ਹੋਰ ਦਾਨਿਸ਼ਮੰਦ ਜਿੰਨੇ ਬੈਠੇ ਸੀ ਇਕੱਲੇ ਇਕੱਲੇ ਨੇ ਇੱਕੋ ਹੀ ਗੱਲ ਕਹੀ, ਜੋ ਵੇਖਿਆ ਸੀ ਸੱਚ ਕਿਹਾ ਸੀ। ਪਰ ਅੱਖਾਂ ਤੋਂ ਵੱਡੀ ਗੱਲ, ਅੱਖਾਂ ਦੇ ਗਿਆਨ ਤੋਂ ਵੱਡੀ ਗੱਲ ਅਨੁਭਵ ਦੇ ਗਿਆਨ ਦੀ ਹੈ। ਲੈਣਾ ਜੀ ਤੁਸੀਂ ਵੀ ਦੱਸੋ ਭਲਾ ਸਾਡੇ ਹੱਥ ਵਿੱਚ ਕੀ ਹੈ। ਗੁਰ ਹੱਥ ਧਰਿਓ ਮੇਰਾ ਮਾਥਾ, ਉਸ ਹੱਥ ਵਿੱਚ ਕੀ ਹੈ ਇਹ ਬਾਬਾ ਲਹਿਣਾ ਜੀ ਨੂੰ ਪੁੱਛੀਏ, ਧੰਨ ਗੁਰੂ ਅੰਗਦ ਸਾਹਿਬ ਜੀ ਨੂੰ। ਅਤੇ ਵਜ਼ਦ ਵਿੱਚ ਪ੍ਰੇਮ ਰੰਗ ਵਿੱਚ ਡੁੱਬ ਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ ਸੀ, ਸਤਿਗੁਰੂ ਸ੍ਰਿਸ਼ਟੀ ਦੇ ਮਾਲਕ, ਖੰਡਾਂ ਬ੍ਰਹਿਮੰਡਾਂ ਦੇ ਮਾਲਕ ਪਾਤਸ਼ਾਹ, ਕਾਇਨਾਤ ਦਾ ਜ਼ਰਾ ਜ਼ਰਾ, ਸ੍ਰਿਸ਼ਟੀ ਦਾ ਕਣ ਕਣ ਤੁਹਾਡੇ ਹੱਥ ਵਿੱਚ ਹੈ। ਧਰਤ ਆਕਾਸ਼ ਪਤਾਲ ਮੇਰੀ ਸਮਰੱਥਾ ਨਹੀਂ ਜਾਣਨ ਦੀ, ਜਿਹੜਾ ਮੈਂ ਕਲਪ ਵੀ ਨਹੀਂ ਸਕਦਾ, ਚਿਤਵ ਵੀ ਨਹੀਂ ਸਕਦਾ, ਉਹ ਤੁਹਾਡੇ ਹੱਥ ਵਿੱਚ ਹੈ। ਮੈਂ ਕਿਵੇਂ ਅੰਦਾਜ਼ਾ ਲਾ ਕੇ ਦੱਸਾਂਗਾ ਵੀ ਤੁਹਾਡੇ ਹੱਥ ਵਿੱਚ ਕੀ ਹੈ। ਉਹ ਹੱਥ ਗੁਰਮੁਖੋ ਜਦੋਂ ਗੁਰੂ ਸਿਰ 'ਤੇ ਰੱਖਦਾ ਨਾ, ਜਿਸ ਹੱਥ ਵਿੱਚ ਪਤਾ ਨਹੀਂ ਸਾਨੂੰ ਕੀ ਹੈ, ਅਤੇ ਤੇਰੇ ਵਾਸਤੇ ਸਿੱਖਾ ਉਹਨੇ ਸਾਰਾ ਕੁਝ ਹੱਥ 'ਤੇ ਰੱਖਿਆ ਹੋਇਆ, ਤੂੰ ਮੰਗ, ਉਹ ਹੱਥ ਕਰਨ ਵਾਸਤੇ ਤਿਆਰ ਹੈ। ਸਰਬ ਨਿਧਾਨ ਦਸ ਅਸ਼ਟ ਸਿਧਾਂਤ, ਠਾਕੁਰ ਕਰ ਤਲ ਧਰਿਆ, ਹੱਥ ਦੀ ਤਲੀ 'ਤੇ ਰੱਖਿਆ ਹੋਇਆ, ਮੰਗ ਕੇ ਤੇ ਵੇਖ, ਤੇਰੇ ਵਾਸਤੇ ਹੱਥ ਤਿਆਰ ਹੈ, ਤੂੰ ਅਰਦਾਸ ਕਰ ਸੱਚੇ ਪਾਤਸ਼ਾਹ ਮੇਰੇ ਸਿਰ 'ਤੇ ਹੱਥ ਰੱਖੋ। ਗੁਰ ਹੱਥ ਧਰਿਓ ਮੇਰਾ ਮਾਥਾ, ਨਾਲੇ ਜ਼ਰੂਰ ਚੇਤੇ ਰੱਖਿਓ ਵੀ ਮਾਰਾ ਰਾਖਾ ਇੱਕੋ ਆਪ ਮਾਨੁਖ ਕਹਿ ਕਿਸ ਨਾ ਹੀ ਹੱਥ। ਮੈਂ ਕਿਸੇ ਬੰਦੇ ਦਾ ਹੱਥ ਸਿਰ 'ਤੇ ਰਖਾਉਣ ਨਾ ਜਾਵਾਂ ਵੀ ਭਾਈ ਸਾਹਿਬ ਜੀ ਮੇਰੇ ਬੱਚੇ ਦੇ ਸਿਰ 'ਤੇ ਹੱਥ ਰੱਖ ਦਿਓ, ਇਹ ਤਾਂ ਡੋਲ ਜਾਣ ਦੀ ਨਿਸ਼ਾਨੀ ਹੈ। ਤੂੰ ਅਰਦਾਸ ਕਰ ਵੀ ਮੇਰੇ ਸਤਿਗੁਰੂ ਮੇਰੇ ਸਿਰ 'ਤੇ ਹੱਥ ਰੱਖੋ, ਮੈਂ ਡੋਲਾਂ ਨਾ। ਡੋਲਣ ਤੇ ਰਾਖੋ ਪ੍ਰਭੂ, ਡੋਲਣ ਤੇ ਰਾਖੋ ਪ੍ਰਭੂ,
ਡੋਲਣ ਤੇ ਰਾਖੋ ਪ੍ਰਭੂ, ਡੋਲਣ ਤੇ ਰਾਖੋ ਪ੍ਰਭੂ।
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਹੱਥ, ਨਾਨਕ ਦੇ ਕਰ ਹੱਥ,
ਡੋਲਣ ਤੇ ਰਾਖੋ ਪ੍ਰਭੂ, ਡੋਲਣ ਤੇ ਰਾਖੋ ਪ੍ਰਭੂ,
ਡੋਲਣ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ।
ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ, ਗੱਜ ਕੇ ਕਹਿਓ ਨਾ ਕੀ ਕਿਹਾ, ਸਿਰ ਉੱਪਰ ਕਰ ਧਾਰਿਓ ਕਰ, ਮੇਰਾ ਗੁਰੂ ਇੱਦਾਂ ਕਲਾ ਵਰਤਾਉਂਦਾ। ਗੁਰ ਹੱਥ ਧਰਿਓ ਮੇਰਾ ਮਾਥਾ, ਜਿੱਦਣ ਤੁਹਾਡੇ ਸਿਰ ਦੇ ਉੱਤੇ ਗੁਰੂ ਦਾ ਹੱਥ ਆ ਗਿਆ ਤੇ ਉਦਣ ਦਾਵਾ ਹੈ ਕਿ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ ਹੱਥ ਦੇ, ਰਾਖੈ ਆਪਣੇ ਕਹੋ ਸਾਸ ਸਾਸ ਪ੍ਰਤਪਾਲੇ, ਹੱਥ ਦੇ ਰਾਖੈ ਆਪਣੇ ਕਹੋ। ਤੁਸੀਂ ਜੋਦੜੀ ਕਰਿਆ ਕਰੋ ਗੁਰੂ ਦੇ ਚਰਨਾਂ 'ਚ ਰੋਜ਼ ਸੁਰਤ ਜੋੜ ਕੇ, ਹਮਰੀ ਕਰੋ, ਗੱਜ ਕੇ ਕਹੋ ਹਮਰੀ ਕਰੋ, ਆ ਕਹਿਣਾ ਧੰਨ ਕਲਗੀਆਂ ਵਾਲੇ ਸਾਹਿਬ ਮੇਰੇ ਸਿਰ 'ਤੇ ਹੱਥ ਰੱਖ, ਮੇਰੇ ਨੌਜਵਾਨ ਵੀਰੋ, ਮੇਰੀ ਉਹ ਭੈਣੋ, ਕੈਂਚੀਆਂ ਵਾਲਿਆਂ ਦਾ ਹੱਥ ਨਾ ਸਿਰ ਦੇ ਉੱਤੇ ਫਿਰੇ, ਅਰਦਾਸ ਕਰੋ ਗੁਰੂ ਦਾ ਹੱਥ ਸਿਰ 'ਤੇ ਹੋਵੇ। ਇਹ ਕੈਂਚੀਆਂ ਵਾਲੇ ਜਦੋਂ ਹੱਥ ਫਿਰ ਜਾਂਦੇ ਆ ਫਿਰ ਗੁਰੂ ਦਾ ਹੱਥ ਨਹੀਂ ਸਿਰ ਦੇ ਉੱਤੇ ਆਉਂਦਾ, ਜਦੋਂ ਪਖੰਡੀਆਂ ਦੇ ਹੱਥ ਸਿਰ 'ਤੇ ਫਿਰ ਜਾਂਦੇ ਆ ਫਿਰ ਗੁਰੂ ਦਾ ਹੱਥ ਨਹੀਂ ਸਿਰ 'ਤੇ ਆਉਂਦਾ। ਹਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, हमरे दुष्ट सबै तुम कावो आप हाथ दे हाथ दे ये कहना है ये रोज जोदड़ी करनी है आप हाथ दे मोहे बचावो गुर हाथ धरियो मेरा माथा ਇਦਾਂ ਗੁਰੂ ਬਖਸ਼ਿਸ਼ ਕਰਦਾ ਅੰਦਰ ਰਤਨ ਅੰਦਰ ਅਮੀਰੀ ਅੰਦਰ ਪਾਤਸ਼ਾਹੀ ਵਰਤ ਜਾਂਦੀ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜੀਵਨ 'ਚ ਪਲਟਾ ਹੀ ਤਾਂ ਆਉਂਦਾ ਸਾਧ ਸੰਗਤ ਜਦੋਂ ਗੁਰੂ ਸਿਰ 'ਤੇ ਹੱਥ ਰੱਖਦਾ ਵੇਖਣ ਨੂੰ ਤਾਂ ਇਹ ਮੁਸ਼ਕਲਾਂ ਹੀ ਜਾਪਦੀਆਂ ਹੋਣਗੀਆਂ ਨਾ ਜਦੋਂ ਸਾਹਿਬ ਕਹਿੰਦੇ ਨੇ ਕਿ ਮੀਂਹ ਪੈ ਰਿਹਾ ਕੰਧ ਕੰਧ ਬਣਾਓ ਬਾਬਾ ਲਹਿਣਾ ਜੀ ਕੰਧ ਬਣਾਓ ਮੀਂਹ ਪੈ ਰਿਹਾ ਅਤੇ ਵੇਖਣ ਵਾਲੇ ਦੀ ਨਜ਼ਰ ਇਹ ਕਹਿੰਦੀ ਹੋਏਗੀ ਵੀ ਇਹ ਮੁਸ਼ਕਲ ਹੈ ਬੜਾ ਔਖਾ ਕੰਮ ਕਹਿ ਰਹੇ ਨੇ ਪਰ ਯਾਦ ਰੱਖਣਾ ਗੁਰਸਿੱਖੋ ਧਰਮ ਦੀਆਂ ਕੰਧਾਂ ਧਰਮੀ ਪੁਰਖ ਉਸਾਰਦੇ ਹੁੰਦੇ ਨੇ ਬੇਈਮਾਨ ਲੋਕ ਧਰਮ ਦੀਆਂ ਕੰਧਾਂ ਨਹੀਂ ਉਸਾਰ ਸਕਦੇ ਹੁੰਦੇ ਅਤੇ ਮੇਰਾ ਗੁਰੂ ਧਰਮ ਦੀਆਂ ਕੰਧਾਂ ਧਰਮੀਆਂ ਕੋਲੋਂ ਹੀ ਬਣਵਾਉਂਦਾ ਭਾਈ ਲੈਣਾ ਜੀ ਤੁਸੀਂ ਕੰਧ ਬਣਾਓ ਇੱਕ ਧਰਮੀ ਪੁਰਖ ਧਰਮ ਦੀ ਕੰਧ ਬਣਾ ਸਕਦਾ ਜਿੱਦਣ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਣੀ ਸੀ ਹੁਣ ਕੰਧ 'ਤੇ ਰਾਜ ਮਿਸਤਰੀ ਬਣਾਉਂਦੇ ਹੁੰਦੇ ਆ ਅਤੇ ਮੇਰਾ ਸਤਿਗੁਰੂ ਰਾਜ ਮਿਸਤਰੀ ਨਹੀਂ ਸੀ ਸੱਦ ਸਕਦਾ ਕਿਉਂ ਕਿਹਾ ਬਾਬਾ ਲਹਿਣਾ ਜੀ ਨੂੰ ਕੰਧ ਬਣਾਓ ਇਸ ਮਹਿਲ ਨੂੰ ਉਸਾਰਨ ਵਾਸਤੇ ਧਰਮੀਆਂ ਨੇ ਕੰਧਾਂ ਬਣਾਉਣੀਆਂ ਅਸੀਂ ਆਸਾਂ ਗਲਤ ਲਾ ਕੇ ਬਹਿ ਗਏ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਾਹੀ ਸ਼ਾਨੋ ਸ਼ੌਕਤ ਹੈ ਅਤੇ ਸੱਚੇ ਪਾਤਸ਼ਾਹ ਜੀ ਹਜ਼ਾਰਾਂ ਰਾਜ ਮਿਸਤਰੀ ਸੱਦ ਸਕਦੇ ਸਨ ਪਰ ਸਾਡਾ ਇਤਿਹਾਸ ਕਹਿੰਦਾ ਕਿੰਨੀ ਰਾਜ ਨਾ ਹੱਥ ਲਗਾਇਓ ਬੁੱਢਾ ਉਹ ਗੁਰਦਾਸ ਬਣਾਇਓ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਕੋਲ ਰਾਜ ਮਿਸਤਰੀ ਥੋੜ੍ਹੀ ਸੀ ਪਰ ਅਕਾਲ ਦੇ ਤਖ਼ਤ ਦੀ ਬੁਨਿਆਦ ਰੱਖਣੀ ਹੈ ਅਤੇ ਧਰਮੀਆਂ ਦੇ ਹੱਥੋਂ ਰੱਖੀ ਜਾ ਸਕਦੀ ਹੈ ਧਰਮ ਦਾ ਮਹਿਲ ਉਸਾਰਨ ਵਾਸਤੇ ਕੰਧਾਂ ਧਰਮੀ ਹੀ ਉਸਾਰਦੇ ਹੈ ਜਿਸ ਧਰਤੀ ਦੀ ਚਾਕਰੀ ਆਪਨੇ ਮੇਰੀ ਝੋਲੀ 'ਚ ਪਾਈ ਗੁਰਮੁਖੋ ਫਤਿਹਗੜ੍ਹ ਸਾਹਿਬ ਦੀਆਂ ਕੰਧਾਂ ਉਸਾਰਨ ਵਾਸਤੇ ਗੁਰੂ ਦੇ ਲਾਲ ਨਿੱਤਰ ਦੇ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਧਰਮ ਦੀਆਂ ਕੰਧਾਂ ਧਰਮੀ ਉਸਾਰਦੇ ਹੁੰਦੇ ਆ ਉਹ ਕੰਧ ਉਸਾਰੀ ਜਿਸ ਕੰਧ ਦੇ ਉੱਤੇ ਸਿੱਖੀ ਦਾ ਮਹਿਲ ਉਸਰਿਆ ਬਾਬਾ ਲਹਿਣਾ ਜੀ ਨੂੰ ਕਹਿੰਦੇ ਕੰਧ ਉਸਾਰੋ ਬਾਬਾ ਲਹਿਣਾ ਜੀ ਨੂੰ ਕਹਿੰਦੇ ਨੇ ਨਦੀਨ ਕੱਢੋ ਜਾਂਚ ਦੱਸਦੇ ਨੇ ਗੁਰੂ ਨਾਨਕ ਸਾਹਿਬ ਕਿ ਇਹਨੂੰ ਬਚਾਉਣਾ ਹੈ ਇਹਨੂੰ ਪੁੱਟਣਾ ਹੈ ਆਹੀ ਤਾਂ ਸਿਖਾਇਆ ਸੀ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਆਹ ਜਾਤ ਸਿਖਾਈ ਸੀ ਸਿਰ 'ਤੇ ਪੰਡ ਰੱਖੀ ਸੀ ਇਹਨੂੰ ਚਿੱਕੜ ਨਾ ਸਮਝਿਓ ਇਹਨੂੰ ਬਖਸ਼ਿਸ਼ ਸਮਝਿਓ ਕੇਸਰ ਸਮਝਿਓ ਅਤੇ ਉਸ ਪੁਰਖ ਨੇ ਵੀ ਆਪਣੇ ਮਨ ਘੋੜੇ ਦੀ ਵਾਗ ਫੜਾ ਦਿੱਤੀ ਸੀ ਮੇਰੇ ਬਾਬਾ ਲੈ ਜਾ ਜਿੱਥੇ ਲੈ ਕੇ ਜਾਣਾ ਬੜੀ ਅਚਰਜ ਗਾਥਾ ਹੈ ਗੁਰੂ ਨੂੰ ਸਮਰਪਿਤ ਹੋ ਜਾਣਾ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਤੁਹਾਡੇ ਚਰਨਾਂ ਦੇ ਅੰਦਰ ਜਿੱਦਣ ਪਰਖ ਹੋਣੀ ਸੀ ਨਾ ਥਾਪਿਓ ਲਹਿਣਾ ਜੀਵ ਦੇ ਜਿੱਦਣ ਲਹਿਣਾ ਤੋਂ ਅੰਗਦ ਹੋਣਾ ਸੀ ਅੰਗ ਜੁੜ ਕੇ ਉਦਣ ਮੇਰੇ ਸਤਿਗੁਰ ਨੇ ਬੜਾ ਵਿਚਿੱਤਰ ਕੌਤਕ ਕੀਤਾ ਸੀ ਬੜਾ ਵਿਚਿੱਤਰ ਕੌਤਕ ਬੜਾ ਚਿਹਰਾ ਤਮ ਤਮਾਂਦਾ ਲਾਲ ਅੱਖਾਂ ਸੁਰਖ ਹੱਥ ਵਿੱਚ ਡੰਡਾ ਆਵਾਜ਼ ਵਿੱਚ ਰੋਬ ਅਤੇ ਸਭ ਨੂੰ ਕਿਹਾ ਜਾਓ ਚਲੇ ਜਾਓ ਸਾਡੇ ਪਿੱਛੇ ਨਹੀਂ ਆਉਣਾ ਇਸ ਧਾਨਕ ਰੂਪ ਨੂੰ ਵੇਖ ਕੇ ਕਈ ਚਲੇ ਗਏ ਜਿਹੜੇ ਮਾੜੇ ਮੋਟੇ ਰਹੇ ਫਿਰ ਜੋਸ਼ ਨਾਲ ਆਖਿਆ ਵੀ ਕੋਈ ਨਾ ਆਵੇ ਜਾਓ ਆਪੋ ਆਪਣੇ ਘਰਾਂ ਨੂੰ ਫਿਰ ਚਲੇ ਗਏ ਸਾਰੇ ਚਲੇ ਗਏ ਅਤੇ ਬਾਬਾ ਲਹਿਣਾ ਜੀ ਨਹੀਂ ਜਾਂਦੇ ਖੜ ਗਏ ਜੋਸ਼ ਵਿੱਚ ਚਿਹਰਾ ਸੁਰਖ ਹੋਇਆ ਨੇਤਰ ਲਾਲ ਆਵਾਜ਼ ਵਿੱਚ ਪੂਰੀ ਗਰਮਾਹਟ ਅਤੇ ਗਰਜ ਕੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਲੈਣਾ ਜੀ ਤੁਸੀਂ ਵੀ ਆਪਣੇ ਘਰ ਜਾਓ ਕਹਿੰਦੇ ਜੀ ਸੱਤ ਬਚਨ ਇਹ ਕਹਿ ਕੇ ਗੁਰੂ ਨਾਨਕ ਸਾਹਿਬ ਤੁਰਨ ਅਤੇ ਬਾਬਾ ਲੈਣਾ ਜੀ ਪਿੱਛੇ ਪਿੱਛੇ ਉਹਨਾਂ ਨੇ ਫਿਰ ਕਿਹਾ ਤੁਸੀਂ ਆਪਣੇ ਘਰ ਨਹੀਂ ਜਾਂਦੇ ਅਤੇ ਬਾਬਾ ਲੈਣਾ ਜੀ ਕਹਿੰਦੇ ਘਰ ਹੀ ਜਾ ਰਿਹਾ ਇੱਧਰ ਨੂੰ ਜਾ ਰਿਹਾ ਅੰਤਰਜਾਮੀ ਸਤਿਗੁਰੂ ਜੀ ਉੱਥੇ ਖੜ੍ਹ ਗਏ ਅਤੇ ਜਿਹੜਾ ਹੱਥ ਵਿੱਚ ਡੰਡਾ ਸੀ ਨਾ ਦੋ ਲਕੀਰਾਂ ਬਣਾ ਦਿੱਤੀਆਂ ਆ ਉੱਤਰ ਹੈ ਦੱਖਣ ਹੈ ਪੂਰਬ ਪੱਛਮ ਹੈ ਸਾਡੇ ਪਿੱਛੇ ਪਿੱਛੇ ਆਈ ਜਾਂਦੇ ਹੋ ਅਤੇ ਕਹਿੰਦੇ ਆ ਘਰ ਜਾ ਰਹੇ ਹਾਂ ਅਸੀਂ ਖੜ੍ਹੇ ਹਾਂ ਪਹਿਲਾਂ ਜਿਸ ਦਿਸ਼ਾ ਵਿੱਚ ਤੁਹਾਡਾ ਘਰ ਹੈ ਤੁਸੀਂ ਚਲੇ ਜਾਓ। ਅਸੀਂ ਖੜ੍ਹੇ ਹਾਂ, ਜੇ ਉੱਤਰ ਵੱਲ ਹੈ ਤੁਸੀਂ ਉੱਤਰ ਨੂੰ ਜਾਓ, ਜੇ ਦੱਖਣ ਵੱਲ ਹੈ ਤੁਸੀਂ ਜਾਓ। ਤੁਸੀਂ ਤਾਂ ਸੱਜੇ ਖੱਬੇ ਸਾਡੇ ਪਿੱਛੇ ਆ ਰਹੇ ਹੋ। ਵੈਰਾਗ ਦੀ ਮੂਰਤ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਰਨੀ ਢਹਿ ਕੇ ਬਾਬਾ ਲਹਿਣਾ ਜੀ ਨੇ ਕਿਹਾ, ਧੰਨ ਗੁਰੂ ਨਾਨਕ ਮਹਾਰਾਜ, ਕਿੰਨੀ ਦੇਰ ਤੋਂ ਨਿਘਰਾ ਆ, ਕਦੀ ਪਹਾੜਾਂ ਨੂੰ ਤੁਰ ਪੈਂਦਾ ਸੀ, ਕਦੀ ਇੱਧਰ ਫਿਰਦਾ ਸੀ, ਨਿਘਰਾ ਘਰ ਹੀ ਲੱਭਦਾ ਸੀ, ਅਤੇ ਮੇਰਿਆ ਦਾਤਿਆ ਤੇਰੇ ਚਰਨਾਂ ਵਿੱਚ ਘਰ ਮਿਲਿਆ, ਅਤੇ ਇਸ ਘਰ ਨੂੰ ਛੱਡ ਕੇ ਹੁਣ ਹੋਰ ਕਿੱਥੇ ਜਾਵਾਂ। ਗੁਰੂ ਅੰਗਦ ਸਾਹਿਬ ਸਿਖਾਉਂਦੇ, ਸਿੱਖਾ ਆਪਣਾ ਘਰ ਨਾ ਛੱਡੀ, ਗੁਰੂ ਨਾਨਕ ਦੇ ਚਰਨਾਂ ਵਿੱਚ ਤੇਰਾ ਘਰ ਹੈ, ਅਤੇ ਜਿਹੜਾ ਘਰ ਛੱਡ ਕੇ ਠੋਕਰਾਂ ਖਾਂਦਾ ਉਹਨੂੰ ਲਵਾਰਸ ਕਹਿੰਦੇ ਆ ਲੋਕੀ। ਬਾਬਾ ਲਹਿਣਾ ਜੀ ਕਹਿੰਦੇ, ਸਤਿਗੁਰੂ ਨਿਘਰੇ ਨੂੰ ਢੂੰਡਦੇ ਨੂੰ ਤੇਰੇ ਚਰਨਾਂ 'ਚ ਘਰ ਮਿਲਿਆ, ਅਤੇ ਇਸ ਘਰ ਨੂੰ ਛੱਡ ਕੇ ਕਿੱਥੇ ਜਾਵਾਂ ਹੁਣ ਮੈਂ, ਹੁਣ ਜੀਵਾਂਗਾ ਅਤੇ ਮਰਾਂਗਾ ਇੱਥੇ। ਅਤੇ ਇਸ ਪ੍ਰੇਮ ਦੀ ਸ਼ਿਖਰ ਨੂੰ ਵੇਖ ਕੇ ਮੇਰੇ ਗੁਰੂ ਨਾਨਕ ਨੇ ਅੰਗ ਲਾਇਆ, ਗਲਵੱਕੜੀ 'ਚ ਲਿਆ, ਐਂ ਅੰਕ ਸਮਾਇਆ। ਬਾਬਾ ਲਹਿਣਾ ਜੀ ਨੂੰ ਘੁੱਟ ਕੇ ਗਲ ਨਾ ਲਾ ਕੇ, ਅਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਲਹਿਣਾ ਤੂੰ ਰਹਿਣ ਲਈ ਘਰ ਢੂੰਡਦਾ ਸੀ, ਸਾਡੇ ਚਰਨਾਂ 'ਚ ਤੈਨੂੰ ਘਰ ਮਿਲ ਗਿਆ, ਅਸੀਂ ਵੀ ਵੱਸਣ ਲਈ ਘਰ ਢੂੰਡਦੇ ਸੀ, ਤੇਰੇ ਹਿਰਦੇ 'ਚ ਸਾਨੂੰ ਘਰ ਮਿਲ ਗਿਆ। ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕਹਿ ਹੀ ਹੈ ਵੱਸੈ। ਉਹ ਧੰਨ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਰੂਪ ਹੋ ਗਏ, ਉਹਨਾਂ ਦੀਆਂ ਬਖਸ਼ਿਸ਼ਾਂ ਅੱਜ ਵਰਤ ਰਹੀਆਂ। ਇਹ ਕਲਾ ਉਦੋਂ ਹੀ ਵਰਤਦੀ ਹੈ ਜਦੋਂ ਗੁਰ ਹਾਥ ਧਰਿਓ ਮੇਰਾ ਮਾਥਾ। ਅਰਦਾਸ ਕਰੀਏ, ਸਾਡੇ ਸਿਰ 'ਤੇ ਹੱਥ ਰੱਖੋ, ਅਸੀਂ ਡੋਲ ਜਾਂਦੇ ਹਾਂ ਗੁਰਮੁਖੋ, ਗੁਰੂ ਰੱਖ ਰਿਹਾ ਹੱਥ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ 'ਤੇ, ਕਹੋ ਸਾਰੇ ਡੋਲਣ 'ਤੇ ਰੱਖੋ ਪ੍ਰਭੂ। ਮਹਾਰਾਜ ਜੀ ਨਾ ਭਟਕੀਏ ਕਿਤੇ ਪਖੰਡੀਆਂ ਵੱਲ, ਕਿਤੇ ਨਸ਼ਿਆਂ ਦੀ ਦਲਦਲ ਵਿੱਚ, ਤੇਰੇ ਰਾਹ ਨੂੰ ਛੱਡ ਕੇ ਕੁਰਾਹੇ ਨਾ ਪਈਏ, ਸਾਡਾ ਮਨ ਵਿਸ਼ੇ ਵਿਕਾਰਾਂ ਰੰਗ ਤਮਾਸ਼ਿਆਂ 'ਚ ਡੋਲੇ ਨਾ, ਲੋਭ ਤ੍ਰਿਸ਼ਨਾ 'ਚ ਅੰਨੇ ਹੋ ਕੇ ਥਿੜਕੀਏ ਨਾ। ਕਦਮ ਥਿੜਕ ਜਾਂਦੇ, ਵੱਡੇ ਵੱਡੇ ਡੋਲ ਜਾਂਦੇ ਸਾਧ ਸੰਗਤ, ਅਤੇ ਸਿੱਖ ਕੋਲ ਸ਼ਕਤੀ ਹੈ ਵੀ ਡੋਲਣ 'ਤੇ ਰੱਖੋ ਪ੍ਰਭੂ। ਮੇਰੇ ਖਸਮ ਜੀ, ਮੈਨੂੰ ਡੋਲਣ ਤੋਂ ਰੱਖ ਲਓ, ਆਪਣਾ ਹੱਥ ਦੇ ਕੇ ਗੁਰ ਹਾਥ ਧਰਿਓ ਮੇਰਾ ਮਾਥਾ। ਸਾਹਿਬ ਨੇ ਬਖਸ਼ਿਸ਼ ਕੀਤੀ, ਮੇਰੇ ਸੀਸ ਉੱਤੇ ਆਪਣੀ ਰਹਿਮਤ ਭਜਿਆ, ਹੱਥ ਰੱਖਿਆ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ।
ਰਿਣ ਬੜੀ ਮਾੜੀ ਚੀਜ਼ ਹੈ, ਕਰਜ਼ਾ। ਬੰਦੇ ਦਾ ਚੈਨ ਹਰਾਮ ਹੋ ਜਾਂਦਾ ਜਿਹੜਾ ਕਰਜ਼ਾ ਹੀ ਹੋਵੇ, ਜੂਣਾ ਦੁੱਬਰ ਹੋ ਜਾਂਦਾ। ਬੜੇ ਲੋਕ ਕਰਜ਼ੇ ਦੇ ਮਾਰੇ ਜ਼ਿੰਦਗੀ ਤੋਂ ਹੱਥ ਧੋ ਰਹੇ ਆ। ਵਾਹਿਗੁਰੂ ਸਾਰਿਆਂ ਦੇ ਪਰਿਵਾਰਾਂ 'ਚ ਸੁੱਖ ਬਖਸ਼ੇ। ਮੈਂ ਅਰਦਾਸ ਕਰਦਾ ਅਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਹਿੰਦੁਸਤਾਨ ਦੇ ਲੋਕੋ, ਜਦੋਂ ਮੂੰਹ ਵਿੱਚ ਭੋਜਨ ਦੀ ਗ੍ਰਾਹੀ ਪਾਉਂਦੇ ਹੋ ਨਾ, ਜਿਹੜੀ ਅੱਜ ਜ਼ਿਮੀਂਦਾਰ ਦੀ ਦਸ਼ਾ, ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ, ਜਦੋਂ ਭੋਜਨ ਦੀ ਗ੍ਰਾਹੀ ਮੂੰਹ 'ਚ ਪਾਉਂਦੇ ਹੋ, ਉਦੋਂ ਅਰਦਾਸ ਕਰਿਆ ਕਰੋ ਵੀ ਜਿਸ ਕਿਸਾਨ ਨੇ ਖੇਤੀ ਵਿੱਚ ਇਹ ਅਨਾਜ ਪੈਦਾ ਕੀਤਾ, ਵਾਹਿਗੁਰੂ ਉਹਨੂੰ ਆਤਮ ਹੱਤਿਆ ਨਾ ਕਰਨੀ ਪਵੇ, ਉਹਦਾ ਪਰਿਵਾਰ ਸੁਖੀ ਰਹੇ, ਭਲਾ ਮੰਗਿਆ ਕਰੋ। ਇਹ ਰੋਣਾ ਹੈ ਗੁਰਮੁਖੋ ਸਾਡਾ, ਮੈਂ ਇਹ ਗੱਲ ਕਥਾ ਰੂਪ 'ਚ ਨਹੀਂ ਕਹਿ ਰਿਹਾ, ਮੈਂ ਅੰਦਰ ਦਾ ਰੋਣਾ ਤੁਹਾਡੇ ਸਾਹਮਣੇ ਰੱਖ ਰਿਹਾ। ਇਹ ਅੱਜ ਰੋਣਾ ਹੈ ਸਾਡਾ, ਗਿਣਤੀ ਨਹੀਂ ਹੋ ਰਹੀ ਅੱਜ। ਸੁੱਖ ਮੰਗਿਆ ਕਰੋ ਉਹਨਾਂ ਦੇ ਪਰਿਵਾਰਾਂ ਦਾ ਵੀ। ਕਰਜ਼ਾ ਬੜੀ ਬੁਰੀ ਚੀਜ਼ ਹੈ। ਗੁਰ ਨਾਮ ਦਿਓ ਰਿਣ ਲਾਥਾ, ਜਿਹੜਾ ਕਰਜ਼ਾ ਅਸੀਂ ਲੈ ਕੇ ਆਏ ਹਾਂ, ਰਾਸ ਲੈ ਕੇ ਆਏ ਸੀ ਨਾ, ਸਾਹਾਂ ਦੀ ਰਾਸ, ਫੈਕਟਰੀ ਲਾਉਣੀ ਸੀ, ਕਰਜ਼ਾ ਲਿਆ ਸਰਕਾਰ ਕੋਲੋਂ, ਫੇਲ ਹੋ ਗਏ। ਕਰਜ਼ਾ ਲਿਆ ਸਰਕਾਰ ਕੋਲੋਂ, ਅਸੀਂ ਵੀ ਕੁਰਾਹੇ ਪੈ ਗਏ ਨਾ, ਬੇਲੋੜੇ ਖਰਚਿਆਂ 'ਚ ਪੈਸਾ ਉਜਾੜ ਦਿੱਤਾ, ਲਿਆ ਸੀ ਕਰਜ਼ਾ ਟਰੈਕਟਰ ਵਾਸਤੇ। ਇਹ ਕਰਜ਼ਾ ਮਾੜੀ ਚੀਜ਼ ਹੈ। ਸਾਹ ਲਏ ਸਨ ਭਜੋ ਗੋਬਿੰਦ, ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਅਤੇ ਉਹ ਲੈ ਕੇ ਪੂੰਜੀ ਅਸੀਂ ਰੰਗ ਤਮਾਸ਼ਿਆਂ 'ਚ ਉਡਾ ਦਿੱਤੀ, ਅਤੇ ਕਰਜ਼ਾ ਸਾਡੇ ਸਿਰ 'ਤੇ। ਮਨਮੁੱਖ ਕਰਜ਼ ਚੜਿਆ ਬਿਖ ਭਾਰੀ, ਆ ਸੁਣਿਓ ਪੰਕਤੀ ਚੰਗੀ ਤਰ੍ਹਾਂ। ਮਨਮੁੱਖ ਬੰਦਾ ਇਸ ਆਤਮਕ ਕਰਜ਼ੇ 'ਚ ਡੁੱਬਿਆ ਹੋਇਆ, ਅਤੇ ਆਤਮਕ ਮੌਤੇ ਮਰ ਜਾਂਦਾ ਉਹ। ਮਨਮੁੱਖ ਕਰਜ਼ ਚੜਿਆ ਬਿਖ ਭਾਰੀ, ਉੱਤਰ ਹੈ ਕੋਈ ਹੈਗਾ ਹੀਲਾ? ਹਾਂਜੀ, ਇਹ ਆਤਮਕ ਕਰਜ਼ਾ ਕਿਵੇਂ ਉਤਰੇਗਾ? ਉਤਰੇ ਸ਼ਬਦ ਵਿਚਾਰ। ਜਦੋਂ ਸ਼ਬਦ ਦੀ ਸੋਝੀ ਆਏਗੀ, ਜਦੋਂ ਸ਼ਬਦ ਦੀ ਵਿਚਾਰ ਆਏਗੀ, ਫਿਰ ਉਹਦੀ ਕਮਾਈ ਕਰ ਕਰਕੇ ਤੇਰਾ ਕਰਜ਼ਾ ਉਤਰ ਜਾਏਗਾ। ਕਮਾਈ ਕਰ ਸ਼ਬਦ ਦੀ, ਕਿਤੇ ਕਰਜ਼ਾ ਹੀ ਨਾ ਮਰ ਜਾਵੀਂ, ਤੇਰੀ ਆਤਮਾ ਨੂੰ ਚੈਨ ਨਹੀਂ ਮਿਲਣਾ। ਗੁਰ ਨਾਮ ਦਿਓ ਰਿਣ ਲਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਸਾਰੇ ਪਾਪ ਉਤਰ ਗਏ ਤੇ ਮੇਰੇ ਸਾਹਿਬ ਨੇ ਐਸਾ ਖਜ਼ਾਨਾ ਦਿੱਤਾ, ਮੇਰੇ ਕਰਜ਼ੇ ਉਤਰ ਗਏ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਇੱਕ ਹੈ ਅਰਥਾ ਤੇ ਇੱਕ ਹੈ ਬਿਰਥਾ। ਭਜ ਰਾਮ ਨਾਮ ਸਭ ਅਰਥਾ, ਬਿਨ ਨਾਵੈ ਜੀਵਨ ਬਿਰਥਾ। ਹੁਣ ਅਸੀਂ ਕਰਮ ਤੇ ਕਰ ਰਹੇ ਹਾਂ, ਕਿਸ ਅਰਥ ਕਰ ਰਹੇ ਹਾਂ ਕਿ ਵਿਅਰਥ ਕਰ ਰਹੇ ਹਾਂ? ਯਤਨ ਤੇ ਕਰ ਰਹੇ ਹਾਂ, ਪਰ ਕਰ ਕਾਹਦੇ ਰਹੇ ਹਾਂ? ਛੋੜ ਜਾਏ ਤਿਸਕਾ ਸ਼ਰਮ ਕਰੈ। ਸੋ ਗੁਰੂ ਨਾਮ ਦ੍ਰਿੜ ਕਰਵਾ ਰਿਹਾ, ਜੇ ਇਹ ਕਮਾਈ ਨਾ ਕੀਤੀ ਤੇ ਇਹਦੇ ਤੋਂ ਬਿਨਾਂ ਜੀਵਨ ਵਿਅਰਥ ਚਲਿਆ ਜਾਵੇਗਾ।
ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ।
ਬਿਨਾਂ ਗੁਰੂ ਦੇ ਗਿਆਨ ਤੋਂ ਮੂੜ ਨੂੰ ਸਮਝ ਕਿੱਥੋਂ? ਮੂੜ ਕੀ ਹੈ? ਜਿਹਦੀ ਬੁੱਧੀ ਮੋਟੀ ਹੈ, ਤੇ ਉਹ ਮੂੜ ਬੰਦਾ ਬੁੱਧੀ ਤੋਂ, ਵਿਵੇਕ ਤੋਂ, ਸੂਖਮ ਮਤ ਤੋਂ, ਗਿਆਨ ਤੋਂ ਸੱਖਣਾ ਬਿਨ ਗੁਰ ਮੂੜ। ਕਿਉਂ ਮੂੜ ਹੈ? ਗੁਰੂ ਨਾਲ ਨਹੀਂ ਜੁੜਿਆ। ਅਸੀਂ ਅੰਮ੍ਰਿਤ ਛਕਣ ਤੋਂ ਡਰਦੇ ਹਾਂ, ਕੀ ਹੈ ਉਹਦੇ ਵਿੱਚ ਸਾਡੀ ਜ਼ਿੰਦਗੀ ਦੀ ਰਹਿਤ? ਰਹਿਤ ਮਤਲਬ ਪ੍ਰੈਕਟੀਕਲ ਸਵਾਰਿਆ ਨਾ, ਕੋਈ ਸਾਨੂੰ ਪੁੱਠੇ ਲਟਕਣ ਵਾਸਤੇ ਨਹੀਂ ਕਿਹਾ, ਸਿਰਫ ਸਾਡੇ ਕਰਮ ਸਵਾਰੇ ਆ, ਉਹਦੇ ਤੋਂ ਸਾਨੂੰ ਡਰ ਆਉਂਦਾ ਪਿਆ। ਜੇ ਗੁਰੂ ਦੀ ਕਹੀ ਹੋਈ ਨੂੰ ਮੰਨਾਂਗੇ ਤੇ ਸਾਡੇ ਅੰਦਰ ਵਿਵੇਕ ਆਵੇਗਾ, ਤੇ ਜੇ ਗੁਰੂ ਤੋਂ ਮੁਨਕਰ ਹਾਂ ਤੇ ਬੁੱਧੀ ਮਲੀਨ ਹੋ ਜਾਏਗੀ। ਗੁਰੂ ਦਾ ਭੈ ਆ ਨਾ, ਬੁੱਧੀ ਪਾਕ ਸੂਖਮ ਸਿਆਣੀ, ਤੇ ਜਿੱਦਣ ਗੁਰੂ ਤੋਂ ਬੇਮੁਖ ਹੋ ਗਏ, ਇਹ ਬੁੱਧੀ ਪਤਿਤ ਹੋ ਜਾਏਗੀ, ਬੁੱਧੀ ਮਲੀਨ ਹੋ ਜਾਏਗੀ, ਤੇ ਸਾਰਾ ਜੀਵਨ ਮੋਹ ਵਿੱਚ, ਮਾਇਆ ਵਿੱਚ ਫਾਥਾ ਦਾ ਅਰਥ ਆ ਫਸਿਆ ਹੋਇਆ, ਉਲਝ ਕੇ ਗੁਜ਼ਾਰ ਦਿੰਦਾ ਹੈ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਉਹ ਗੁਰੂ ਚਰਨਾਂ ਦੀ ਸ਼ੋਅ ਤੋਂ ਬਿਨਾਂ ਜੀਵਨ ਅਕਾਰਥ ਗਵਾ ਦਿੰਦੇ।
ਜਿਨ ਸਾਧੂ ਚਰਨ ਸਾਧ ਪਾਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ।
ਸਾ ਨਾਥਾ, ਨਾਥ ਵਾਲੇ, ਖਸਮ ਵਾਲੇ ਜਿਹੜੇ ਗੁਰੂ ਦੇ ਚਰਨੀ ਲੱਗੇ ਨੇ, ਉਹ ਅਨਾਥ ਨਹੀਂ ਹੁੰਦੇ, ਉਹਨਾਂ ਦੇ ਸਿਰ ਦੇ ਉੱਤੇ ਖਸਮ ਹੁੰਦਾ ਹੈ।
ਮੋ ਕਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਹੇ ਜਗਤ ਦੇ ਨਾਥ, ਮੈਨੂੰ ਆਪਣੇ ਚਰਨਾਂ ਦੇ ਸੇਵਕਾਂ ਦਾ ਸੇਵਕ ਬਣਾ ਲਓ, ਜੋੜ ਕੇ ਆਪਣੇ ਚਰਨਾਂ ਨਾਲ ਰੱਖਿਓ। ਹੇ ਦਇਆ ਕਰਨ ਵਾਲੇ ਪਾਤਸ਼ਾਹ, ਮੈਨੂੰ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਵੋ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲਹਿ ਮਾਰਗ ਪੰਥਾ।
ਸਾਨੂੰ ਸੋਝੀ ਨਹੀਂ ਆ ਰਹੀ, ਸਾਨੂੰ ਤੁਰਨਾ ਨਹੀਂ ਆ ਰਿਹਾ, ਠੋਕਰਾਂ ਖਾ ਰਹੇ ਹਾਂ। ਮਹਾਰਾਜ ਕਿਵੇਂ ਤੁਰੀਏ? ਗਿਆਨ ਜੰਪੀ ਅੱਖਾਂ ਤੋਂ ਅਸੀਂ ਵੀ ਹੁਣੇ ਹਾਂ, ਤੇ ਅੰਨਿਆਂ ਕੋਲੋਂ ਮੰਜ਼ਿਲ ਤੇ ਪਹੁੰਚਿਆ ਨਹੀਂ ਜਾ ਰਿਹਾ।
ਹਮ ਅੰਦੁਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ।
ਅੰਨੇ ਨੂੰ ਰਾਹ ਪਾਰ ਕਰਨ ਵਾਸਤੇ ਕਿਸੇ ਦਾ ਹੱਥ ਫੜ ਲੈਂਦਾ ਨਾ, ਤੇ ਮਹਾਰਾਜ ਜੀ ਇਹ ਵਿਖੜੇ ਰਾਹ ਉੱਤੇ ਆਪਣਾ ਪੱਲਾ ਫੜਾਓ, ਇਹ ਅੰਨਾ ਵੀ ਪੰਥ ਦੇ ਉੱਤੇ ਰਸਤੇ ਤੇ ਤੁਰ ਸਕੇ। ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ, ਗੁਰੂ ਸਾਹਿਬ ਤੁਹਾਡੇ ਸਾਰਿਆਂ ਉੱਤੇ ਰਹਿਮਤ ਕਰਨ। ਗੁਰਮੁਖੋ, ਕੌਮ ਦਾ ਮਾਣ ਮੱਤਾ ਇਤਿਹਾਸ ਹੈ, ਚੇਤੇ ਰੱਖਿਆ ਕਰੋ। ਇਹ ਜੂਨ ਮਹੀਨੇ ਦੇ ਵਿੱਚ 2016 ਸ਼ਤਾਬਦੀ ਹੈ ਧੰਨ ਬਾਬਾ ਬੰਦਾ ਸਿੰਘ ਬਹਾਦਰ, ਕੌਮ ਦਾ ਮਹਾਨ ਜਰਨੈਲ, ਉਹਦੇ 4 ਵਰਿਆਂ ਦੇ ਪੁੱਤਰ ਅਜੇ ਸਿੰਘ, ਧਰਮ ਕਮਾਉਣ ਵਾਲੇ ਸੂਰਮੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਨੋਂ ਯਤਨਸ਼ੀਲ ਨੇ, ਕਿਉਂਕਿ ਗੁਰਦਾਸ ਨੰਗਲ ਦੀ ਗੜੀ ਤੋਂ ਉਹਨਾਂ ਨੂੰ ਕੈਦ ਕੀਤਾ, ਕੌਮ ਦੇ ਪਹਿਲੇ ਬਾਦਸ਼ਾਹ, ਸਿੱਖ ਰਾਜ ਦੇ ਸੰਸਥਾਪਕ, ਫਤਿਹ ਕਰਨ ਵਾਲੇ ਸਰਹੰਦ ਨੂੰ 12, 13, 14 ਮਈ ਨੂੰ ਸਰਹੰਦ ਫਤਿਹ ਦਿਵਸ ਹੈ, ਉੱਥੇ ਸਮਾਗਮ ਹੋਣੇ ਨੇ। ਫਿਰ ਗੁਰਦਾਸ ਨੰਗਲ ਤੋਂ ਉਸੇ ਰੂਪ ਰੇਖਾ ਵਿੱਚ ਅਸੀਂ ਅਹਿਸਾਸ ਲੈ ਕੇ ਕਿ ਜਿਵੇਂ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਗੈਰਤ ਦਾ ਪੁਤਲਾ, ਧਰਮ ਦਾ ਪੁਤਲਾ, ਅਣਖ ਦਾ ਪੁਤਲਾ, ਉਹਨਾਂ ਨੂੰ ਦਿੱਲੀ ਲਿਜਾਇਆ ਗਿਆ, ਉੱਥੇ ਸ਼ਹੀਦੀ ਦੇ ਸਮਾਗਮ ਹੋਣੇ, ਨਗਰ ਕੀਰਤਨ ਹੋਣਾ। ਸੋ ਇਹ ਤੁਹਾਨੂੰ ਬੇਨਤੀ ਹੈ। ਦੂਜੀ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਫ਼ਰ ਏ ਸ਼ਹਾਦਤ ਸਮਾਗਮ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਸ਼ਹੀਦੀ ਸਫ਼ਰ ਨੂੰ ਸਮਰਪਿਤ ਉਹ ਚਾਰ ਪੜਾਵਾਂ 'ਤੇ ਕੀਤੇ ਸੀ। ਹੁਣ ਪੰਜਾਬ ਦੇ 20 ਜ਼ਿਲ੍ਹਿਆਂ 'ਚ 20 ਸਮਾਗਮ ਜਿਹੜੇ ਨੇ ਸਫ਼ਰ ਏ ਸ਼ਹਾਦਤ ਸਮਾਗਮ ਕੀਤੇ ਜਾਣੇ। ਪਹਿਲਾ ਸਮਾਗਮ 15 ਮਈ ਨੂੰ ਸੰਸਥਾ ਦੇ ਸਹਿਯੋਗ ਦੇ ਨਾਲ ਉਹ ਬਠਿੰਡੇ ਵਿੱਚ ਹੈ, NFL ਕਲੋਨੀ 'ਚ, ਸ਼ਾਮੀ 6 ਵਜੇ ਤੋਂ ਰਾਤੀਂ 11 ਵਜੇ ਤੱਕ ਕੌਮ ਦੇ ਕੀਰਤਨੀਏ। ਇੱਕੋ ਹੀ ਮਕਸਦ ਹੈ ਕਿ ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ ਦੀ ਸ਼ਹੀਦੀ ਦਾ ਵਾਸਤਾ ਪਾ ਕੇ ਨੌਜਵਾਨੀ ਨੂੰ ਗੱਲ ਨਾ ਲਾਇਆ ਜਾ ਸਕੇ। ਆਪ ਸਾਰਿਆਂ ਨੇ ਸਹਿਯੋਗ ਕਰਨਾ। ਆਓ ਸ਼ਬਦ ਦੀਆਂ ਪੰਕਤੀਆਂ ਇੱਕ ਵਾਰ ਫਿਰ ਸਰਵਣ ਕਰੀਏ। ਸਭ ਦਾ ਧੰਨਵਾਦ ਜੀ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲਹ ਮਾਰਗ ਪੰਥਾ। ਹਮ ਅੰਧੁਲੇ ਕੋ ਗੋਰੇ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।